तोदया गय अरदास हमारी जियो पेंड सब तेरा कहो नानक सब तेरी वडियाई कोई नाओ न जाने मेरा मैं मूर्ख की केतक बात है कोट परादी तरियारे गुर नानक जिन सोनिया पेखिया से फिर गर्भास न परियारे ज्ञान त्यान किश कर्म न जाना सार न जाना तेरी सब ते वड्डा सतगुर नानक जिन कल राखी मेरी सब ते वड्डा सतगुर नानक जिन कल राखी मेरी। परम सत्कार योग गुरु चरणा विखे हाजरी भरन वाले सतसंगी जनों सरबत माई भाई गुरु की फतेह बुलाइए। वाहिगुरू जी का खालसा वाहिगुरू जी की फतेह। पंथक ढाडी जथा कौम दे सुनहरी इतिहास दे पन्ने सत्कार योग ज्ञानी हरपाल सिंह जी टांडा बड़ी गुरु की कृपा है चढ़ती कला नाल गुरु का पवित्र इतिहास और गुरु के बहादुर सूरमे चौधरी नथे का इतिहास मस्सा रंगड़ का श्री हरिमंदर साहब के बेअदबी करन वाले का बदला लैन वाले बहादुर सूरमे बाबा महताब सिंह साहब तिन्हां दी चौधरी नथे नाल वटाई हुई पग ते उस पग दी लाज रखी और ऐसा पवित्र इतिहास गुरमुख प्यारे बड़ी चढ़दी कला नाल सुना रहे सन। गुरु कृपा करे होर चढ़दी कला ते गुरु का इतिहास इतिहास दे पन्नियां राही पंथ दी कौम दी सेवा दा माण सतगुरु होर बख्शिश करके प्राप्त कराउण ये गुरु चरणा विच अरदास है। कबीर एक कहरी आदि कहरी आदि हुण ते आद भगतन सेती गोष्टे जो कीने सो लाभ संगत को गुण बहुत अधकाई पढ़ सुआ गण के उधारै संगत करन दा बहुत वड्डा महान लाभ है। और सतगुरु ने कहा जे किते निमख मात्र भी गुरु की कृपा हो जावे संगत च बैठिया करोड़ां वरे बैकुंठ धाम दा राज मिल जावे ते ओ भी कोई मायना नहीं रखदा एक निमख मात्र जे गुरु की संगत प्राप्त हो जावे। एक पलक सुख साध समागम कोट बैकुंठ है पाए ऐसी गुरु की सत्संगत है। जे छिन काल भी किते संगत च मन दा टिका बन जावे ता सतगुरु कहिंदे एक चित जे एक छिन त्यायो काल फास के बीच ना आयो। जे किते वाहिगुरु दी ऐसी कृपा हो जावे सिख नूं हजूर ने यह भी बचन कहे भी सिखा तेरी जिंदगी दे देन घड़ियां पाल साल ओही लेखे विच ने जे गुरु की याद भी तू जुड़दा है। बहुत घट समय तो लैके सियाने लोकां ने तत कढ़िया ਕਿ 15 ਵਾਰੀ ਅੱਖ ਖੋਲੀਏ ਅਤੇ ਮੀਚੀਏ ਇੱਕ ਵਿਸਵਾ ਬਣਦਾ ਹੈ, 15 ਵਿਸਿਆਂ ਦਾ ਇੱਕ ਚਸਾ ਬਣਦਾ ਹੈ। ਅਤੇ ਫਿਰ ਖਾਲਸਾ ਜੀ 30 ਚਸਿਆਂ ਦਾ ਇੱਕ ਪਲ ਬਣਦਾ ਹੈ, 60 ਪਲਾਂ ਦੀ ਇੱਕ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪੈਰ ਬਣਦਾ ਹੈ, 8 ਪੈਰਾਂ ਦਾ ਰਾਤ ਦਿਨ ਬਣਦਾ ਹੈ, 7 ਦਿਨਾਂ ਦਾ ਹਫ਼ਤਾ ਅਤੇ 15 ਦਿਨਾਂ ਦੀਆਂ ਥਿੱਤਾਂ ਬਣਦੀਆਂ ਨੇ, 30 ਦਿਨਾਂ ਦਾ ਮਹੀਨਾ ਬਣਦਾ ਅਤੇ 12 ਮਹੀਨਿਆਂ ਦਾ ਵਰ੍ਹਾ ਬਣਦਾ ਹੈ। 12 ਵਰ੍ਹਿਆਂ ਬਾਅਦ ਕਹਿੰਦੇ ਕੁੰਭ ਦਾ ਮੇਲਾ ਆਉਂਦਾ ਹੈ। ਇਹ ਸਮੇਂ ਦਾ ਅੰਦਾਜ਼ਾ, ਪੁਰਾਣੇ ਸਮੇਂ 'ਚ ਇਸ ਤਰ੍ਹਾਂ ਹੁੰਦਾ ਸੀ। ਸਤਿਗੁਰੂ ਕਹਿੰਦੇ ਗੁਰੂ ਕਿਆ ਪਿਆਰਿਆ, ਇਹ ਗੁਰੂ ਨਾਨਕ ਦਾ ਘਰ ਹੈ। ਜਿਹੜੀ ਦਾਤ ਲੰਮੀ ਉਮਰ ਵਾਲੇ ਲੋਕਾਂ ਨੂੰ ਪ੍ਰਾਪਤ ਨਹੀਂ ਹੋ ਸਕੇ, 1000 ਵਰੇ ਜੰਗਲਾਂ 'ਚ ਜਾ ਕੇ ਤਪ ਕੀਤਾ, ਮਨ ਨੂੰ ਟਿਕਾਉਣ ਵਾਸਤੇ ਬੜੇ ਯਤਨ ਕੀਤੇ, ਸਾਰੀ ਸਾਰੀ ਜ਼ਿੰਦਗੀ ਲੇਖੇ ਲੱਗ ਗਈ, ਪਰ ਪ੍ਰਾਪਤੀ ਤੋਂ ਖਾਲੀ ਰਹੇ, ਨਹੀਂ ਕੋਈ ਪ੍ਰਾਪਤ ਹੋਇਆ। ਬੜੀ ਬੜੀ ਲੰਮੀ ਉਮਰਾਂ ਦੇ ਯੋਗੀ ਤਪ ਸਾਧਦੇ ਰਹੇ, ਪਰ ਮਨ 'ਚ ਕਾਬੂ ਨਾ ਆ ਸਕਿਆ। ਕਈਆਂ ਦੇ ਯੁੱਗ ਬੀਤ ਗਏ। ਹਜ਼ੂਰ ਦੇ ਸਾਹਮਣੇ ਇੱਕ ਐਸਾ ਯੋਗੀ ਵੀ ਆਇਆ ਸੀ ਜਿਹੜਾ ਤ੍ਰੇਤੇ ਤੋਂ ਸਮਾਧੀ ਲਾ ਕੇ ਬੈਠਾ, ਤ੍ਰੇਤੇ ਤੋਂ ਦਸਮ ਦੁਆਰ 'ਚ ਪ੍ਰਾਣ ਟਿਕਾਏ ਹੋਏ, ਹਜ਼ੂਰ ਸੰਤੋਖ ਸਰ ਸਰੋਵਰ ਦੀ ਸੇਵਾ ਕਰਵਾ ਰਹੇ ਸੀ, ਬਾਬਾ ਬੁੱਢਾ ਸਾਹਿਬ ਜੀ ਨਿਗਰਾਨੀ ਰੱਖ ਰਹੇ ਸਨ। ਤਾਲ ਦੀ ਖੁਦਾਈ ਕਰਦਿਆਂ ਕਰਦਿਆਂ 'ਚ ਇੱਕ ਮੱਠ ਨਿਕਲਾਇਆ। ਗੁਰੂ ਅਰਜਨ ਸਾਹਿਬ ਜੀ ਨੂੰ ਬੇਨਤੀ ਕੀਤੀ, ਸਤਿਗੁਰੋ ਥੱਲਿਓ ਇੱਕ ਮੱਠ ਨਿਕਲਿਆ ਹੈ। ਸਤਿਗੁਰੂ ਕਹਿਣਗੇ ਭੰਨ ਕੇ ਵੇਖੋ। ਜਦੋਂ ਭੰਨ ਕੇ ਵੇਖਿਆ ਵਿੱਚ ਇੱਕ ਜੋਗੀ ਬੈਠਾ ਨਿਕਲਿਆ ਹੈ। ਬੇਨਤੀ ਕੀਤੀ, ਮਹਾਰਾਜ ਵਿੱਚ ਜੋਗੀ ਬੈਠਾ ਹੈ। ਸਤਿਗੁਰੂ ਕਹਿੰਦੇ ਕਸਤੂਰੀ ਅਤੇ ਮੱਖਣ ਲਿਜਾਓ, ਇਹਦੇ ਸਿਰ ਵਿੱਚ 600 ਦਸਮ ਦੁਆਰ 'ਚੋਂ ਪ੍ਰਾਣ ਥੱਲੇ ਉੱਤਰ ਆਉਣਗੇ। ਕਸਤੂਰੀ ਅਤੇ ਮੱਖਣ ਲਿਜਾ ਕੇ ਬਾਬਾ ਜੀ ਨੇ ਸਿੱਖਾਂ ਤੋਂ ਇਹਦੇ ਸਿਰ ਵਿੱਚ ਚਸਿਆ, ਦਸਮ ਦੁਆਰ 'ਚੋਂ ਪ੍ਰਾਣ ਥੱਲੇ ਉਤਰੇ। ਯੋਗੀ ਪੁੱਛਦਾ ਵੀ ਕਿਹੜਾ ਯੁੱਗ ਹੈ? ਬਾਬਾ ਬੁੱਢਾ ਸਾਹਿਬ ਜੀ ਕਹਿਣਗੇ ਕਲਯੁੱਗ ਦਾ ਪਹਿਰਾ ਹੈ। ਕੌਣ ਸੰਸਾਰ ਦੇ ਅੰਦਰ ਕਲਿਆਣ ਕਰ ਰਿਹਾ ਹੈ? ਦੱਸਿਆ ਗੁਰੂ ਨਾਨਕ ਸਾਹਿਬ ਦਾ 5ਵਾਂ ਸਰੂਪ, ਗੁਰੂ ਅਰਜਨ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰ ਰਹੇ ਹਨ। ਮੈਂ ਉਹਨਾਂ ਸਤਿਗੁਰਾਂ ਦੇ ਦੀਦਾਰ ਕਰਨੇ ਚਾਹੁੰਦਾ ਹਾਂ। ਬਾਬਾ ਜੀ ਨੇ ਪੁੱਛਿਆ ਜੋਗੀ ਜੀ ਕਦੋਂ ਕਿਤੇ ਬੈਠੇ ਹੋ? ਕਹਿਣ ਲੱਗੇ ਮਹਾਰਾਜ ਮੈਂ ਤ੍ਰੇਤੇ ਯੁੱਗ ਦਾ ਬੈਠਾ, ਤ੍ਰੇਤੇ ਦਾ। ਜਦੋਂ ਬਾਬਾ ਜੀ ਨੇ ਸੁਣਿਆ ਉਹਦੇ ਅੱਗੇ ਪੰਜਾ ਕੀਤਾ ਵੀ 5 ਵਿਕਾਰਾਂ ਦਾ ਕੀ ਹਾਲ ਹੈ? ਜੋਗੀ ਦੀ ਅੱਖਾਂ 'ਚ ਤ੍ਰਿਪ ਤ੍ਰਿਪ ਪਾਣੀ ਵਗਣ ਲਿਆ ਪਿਆ। ਤ੍ਰੇਤੇ 'ਚ ਬੈਠਾ, ਦੁਆਪਰ ਬੀਤ ਗਿਆ, ਕਲਯੁੱਗ ਦਾ ਪਹਿਰਾ ਚੱਲ ਰਿਹਾ, ਪਰ 5 ਵਿਕਾਰ ਹਿਰਦੇ 'ਚੋਂ ਮਰੇ ਨਹੀਂ, ਮਨ ਨਿਰਮਲ ਨਹੀਂ, ਦਸਵੇਂ ਦੁਆਰ ਪਰੰਪਰਾ ਮੂੜਾ ਆਵੇ ਵਾਰੋ ਵਾਰ। ਆਖਿਆ ਗੁਰੂ ਕਿਆ ਸਿੱਖਾ, ਇੰਨੇ ਲੰਮੇ ਸਮੇਂ ਤੋਂ ਸਮਾਧੀ ਲਾ ਕੇ ਮੈਂ ਬੈਠਾ ਹੈ, ਪਰ ਮਨ ਦੀਆਂ ਵਾਸ਼ਨਾ ਨਹੀਂ ਮਰੀਆਂ, ਵਿਕਾਰ ਨਹੀਂ ਅੰਦਰੋਂ ਮਰੇ। ਜੇ ਯੁੱਗਾਂ ਦੀ ਉਮਰ ਵੇਖੀਏ, ਵਿਦਵਾਨ ਪੁਰਸ਼ ਸਿਆਣੇ ਬੈਠੇ ਹੋ, ਸਤਯੁੱਗ ਦੀ ਉਮਰ ਜਿਹੜੀ ਉਹ 17,28,000 ਵਰੇ ਦੀ ਮੰਨੀ ਹੋਈ ਹੈ। ਜਿਹੜਾ ਤ੍ਰੇਤਾ ਯੁੱਗ ਹੈ, 12,96 ਵਰੇ ਉਹਦੀ ਉਮਰ ਮੰਨੀ ਹੋਈ ਹੈ। ਅਤੇ ਜਿਹੜਾ ਦੁਆਪਰ ਹੈ, ਉਹਦੀ 8,64,000 ਵਰੇ ਦੀ ਉਮਰ ਹੈ। ਜਿਹੜਾ ਕਲਯੁੱਗ ਹੈ, 4,32,000 ਵਰੇ ਦੀ ਇਹਦੀ ਉਮਰ ਮੰਨੀ ਹੋਈ ਹੈ। ਜਦੋਂ 4 ਯੁੱਗ ਬੀਤ ਜਾਂਦੇ ਨੇ, ਇੱਕ ਚੌਂਕੜੀ ਹੁੰਦੀ ਹੈ, ਇੱਕ ਚੌਂਕੜੀ 43,20,000 ਸਾਲ ਜਦੋਂ ਬੀਤਦਾ ਅਤੇ 4 ਯੁੱਗਾਂ ਦਾ ਨਿਪਟਾਰਾ ਹੁੰਦਾ ਹੈ, ਇੰਨੇ ਲੰਮੇ ਸਮੇਂ ਬਾਅਦ ਇੱਕ ਚੌਂਕੜੀ ਬਤੀਤ ਹੁੰਦੀ ਹੈ। ਤ੍ਰੇਤੇ ਦਾ ਬੈਠਾ ਹੋਇਆ, ਦੁਆਪਰ ਯੁੱਗ ਬੀਤ ਗਿਆ, ਕਲਯੁੱਗ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਲੋਚਦਾ ਹੈ, ਪਰ ਕਿਹਾ ਗੁਰੂ ਕਿਹਾ ਸਿੱਖਾ ਵਿਕਾਰ ਨਹੀਂ ਹਿਰਦੇ ਚੋਂ ਮਰੇ। ਲੰਮੀ ਉਮਰ ਪਾ ਕੇ ਵੀ ਸਤਿਗੁਰੂ ਕਹਿਣਗੇ ਖਾਲੀ ਜ਼ਿੰਦਗੀ ਰਹਿ ਜਾਂਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੁਕਤਸਰ ਸਾਹਿਬ ਵਾਲਾ ਜੰਗ ਕੀਤਾ, ਜੰਗ ਤੋਂ ਵਿਹਲੇ ਹੋ ਕੇ ਸਤਿਗੁਰੂ ਗਰੀਬ ਨਿਵਾਜ ਅੱਗੇ ਕੁਰਪਾਣਾ ਨਗਰ ਅਤੇ ਘੋਗੜ ਬਣੇ ਹੋਏ ਦੀ ਕਲਿਆਣ ਕੀਤੇ। ਉੱਥੋਂ ਸਤਿਗੁਰੂ ਅੱਗੇ ਚੱਲੇ ਅਤੇ ਇੱਕ ਢਾਬ ਸੀ, ਸ਼ਾਮ ਦਾ ਵੇਲਾ ਹੋਇਆ। ਹਜ਼ੂਰ ਨੇ ਕਿਹਾ ਇੱਥੇ ਢਾਬ 'ਤੇ ਘੋੜੇ ਬੰਨ ਦਿਓ। ਦਰਖਤਾਂ ਥੱਲੇ ਗੁਰੂ ਕੇ ਪਿਆਰਿਆਂ ਨੇ ਘੋੜੇ ਬੰਨ ਦਿੱਤੇ ਸਿੱਖ ਫੌਜ ਨੇ। ਸਿੱਖ ਦਾਣਾ ਭੱਠਾ ਘੋੜਿਆਂ ਦਾ ਇਕੱਠਾ ਕਰਨ ਵਾਸਤੇ ਜਦੋਂ ਗਏ, ਦੂਜੇ ਬੰਨੇ ਢਾਬ 'ਤੇ ਇੱਕ ਬਿਰਧ ਬਾਬੇ ਦਾ ਆਸ਼ਰਮ ਹੈ। ਜਦੋਂ ਸਿੱਖ ਉੱਧਰ ਫਿਰਦੇ ਹੋਏ ਵੇਖੇ ਅਤੇ ਉਹਦੇ ਛਪਾ ਉਹਦੇ ਨਾਲ ਦੇ ਸਾਥੀ ਜਿਹੜੇ ਉਹਦੇ ਸੇਵਾਦਾਰ ਸੀ, ਪਤਾ ਚੱਲਿਆ ਉਹਨਾਂ ਰਾਹੀਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਨੇ। ਉਸ ਬਾਬੇ ਜੋਗੀ ਬੈਠੇ ਹੋਏ ਨੇ ਵੀ ਪੁੱਛਿਆ, ਇੱਥੇ ਪਰਲੇ ਬੰਨੇ ਕੌਣ ਆਇਆ ਜਿਹਨੇ ਘੋੜੇ ਬੱਧੇ ਹੋਏ ਨੇ? ਬੇਨਤੀ ਕੀਤੀ ਉਹਦੇ ਚੇਲਿਆਂ ਨੇ ਵੀ ਬਾਬਾ ਜੀ, ਪੰਥ ਵਾਲੀ ਜ਼ੁਲਮ ਦਾ ਨਾਸ ਕਰਨ ਹਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਬੈਠੇ ਨੇ। ਜੋਗੀ ਨੇ ਪੁੱਛਿਆ ਵੀ ਉਮਰ ਕਿੰਨੀ ਕੁ ਹੈ ਸਤਿਗੁਰਾਂ ਦੀ? ਪਤਾ ਲੱਗਾ 35 ਵਰ੍ਹਿਆਂ ਦੀ ਹਜ਼ੂਰ ਦੀ ਉਮਰ ਹੈ। ਜੋਗੀ ਹੈਰਾਨ ਹੋ ਗਿਆ, ਸੁਨਤ ਸਾਧ ਤਰਕਤ ਕਹਿ ਬੈਨਾ, ਤਿਸ ਗੁਰ ਤੇ ਹਮਨੇ ਕਿਆ ਲੈਣਾ। ਮੈਂ ਲੰਮੀ ਉਮਰ ਦਾ ਜੋਗੀ, ਗੁਰੂ ਦੀ ਸਾਰੀ 35 ਵਰ੍ਹਿਆਂ ਦੀ ਉਮਰ ਹੈ, ਕੋਈ ਸਾਧਨਾ ਨਹੀਂ ਸਾਧੀ ਹੋਣੀ, ਕੋ ਮਨ ਦੇ ਟਿਕਾਵ ਵਾਸਤੇ ਕੋਈ ਤਪ ਨਹੀਂ ਸਾਧਿਆ ਹੋਣਾ, ਉਮਰ ਬੜੀ ਛੋਟੀ ਹੈ। ਸਿੱਖ ਸੁਣਦੇ ਸਨ, ਆਣ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਅਤੇ ਸਿੱਖਾਂ ਨਾਲ ਦੋ ਚਾਰ ਦੇ ਚੇਲੇ ਵੀ ਆ ਗਏ ਦਰਸ਼ਨ ਕਰਨ ਵਾਸਤੇ। ਕਿਹਾ ਸਤਿਗੁਰੂ ਜੀ, ਪਰਲੇ ਬੰਨੇ ਇੱਕ ਸਾਧ ਬਜ਼ੁਰਗ ਬਾਬਾ ਬੈਠਾ ਹੈ, ਉਹ ਆਪਣੀ ਲੰਮੀ ਉਮਰ ਦਾ ਮਾਣ ਕਰਦਾ, ਕਹਿੰਦਾ ਵੀ ਸਤਿਗੁਰੂ ਦੀ ਉਮਰ ਛੋਟੀ ਹੈ, ਕੋਈ ਤਪ ਕੋਈ ਸਾਧਿਆ ਨਹੀਂ ਹੋਣਾ, ਕੋਈ ਬੰਦਗੀ ਨਹੀਂ ਕੀਤੀ ਹੋਣੀ। ਸਤਿਗੁਰੂ ਕਹਿ ਲੱਗੇ, ਹਾਂ ਭਾਈ, ਉਹਨੂੰ ਲੰਮੀ ਉਮਰ ਦਾ ਮਾਣ ਹੈ, ਔਰ ਉਹਨੂੰ ਇਹ ਮਾਣ ਹੈ ਵੀ ਮੈਂ ਇੰਨੀ ਲੰਮੀ ਉਮਰ ਦਾ ਜੋਗੀ ਹਾਂ। ਪੁੱਛਿਆ, ਮਹਾਰਾਜ ਕਿੰਨਾ ਕੁ ਪੁਰਾਣਾ ਹੈ ਜੋਗੀ? ਸਤਿਗੁਰੂ ਕਹਿ ਲੱਗੇ, 5120 ਵਰ੍ਹਿਆਂ ਦੀ ਇਹਦੀ ਇਸ ਵੇਲੇ ਉਮਰ ਹੈ। ਚੇਲੇ ਸੁਣਦੇ ਸੀ ਸਾਧ ਦੇ, ਉਹ ਦੌੜ ਕੇ ਜਾ ਕੇ ਗਏ, ਉਹਨੇ ਆਖਿਆ, ਬਾਬਾ ਜੀ ਤੁਹਾਡੀ ਉਮਰ ਕਿੰਨੀ ਹੈ? ਕਹਿਣ ਲੱਗੇ, ਇੰਨੀ ਹੈ। ਕਹਿੰਦੇ, ਫਿਰ ਜਿਸ ਸਤਿਗੁਰੂ ਦੀ ਵਿਰੋਧਤਾ ਕਰ ਰਹੇ ਹੋ ਨਾ, ਉਹਨਾਂ ਸਤਿਗੁਰਾਂ ਨੇ ਵੀ ਇੰਨੀ ਦੱਸੀ ਹੈ, ਜਾਓ ਜਾ ਕੇ ਉਹਨਾਂ ਦੇ ਚਰਨ ਫੜੋ। ਸਤਿਗੁਰੂ ਦੇ ਚਰਨ ਹੀ ਆਣ ਪਿਆ, ਰਹਿ ਰਸ ਦਾ ਪਾਠ ਹੋ ਰਿਹਾ ਸੀ, ਖੂੰਡੀ ਹੱਥ 'ਚ ਫੜੀ ਹੋਈ, ਆਣ ਖੜਾ ਹੋਇਆ ਸਤਿਗੁਰਾਂ ਦੇ ਨੇੜੇ। ਸਤਿਗੁਰੂ ਕਹਿਣ ਲੱਗੇ, ਮਹਾਤਮਾ ਜੀ ਬੈਠ ਜਾਓ। ਬੈਠਾ ਰਿਹਾ, ਰਹਿ ਰਸ ਦਾ ਭੋਗ ਪਿਆ, ਹੱਥ ਜੋੜ ਕੇ ਹਜ਼ੂਰ ਦੇ ਪਾਸ ਆਇਆ। ਸਤਿਗੁਰੂ, ਉਮਰ ਇੰਨੀ ਛੋਟੀ ਅਤੇ ਸ਼ਕਤੀ ਏਡੀ ਵੱਡੀ ਹੈ, ਕਿੱਥੋਂ ਪ੍ਰਾਪਤ ਹੋਈ? ਸਤਿਗੁਰੂ ਮੁਸਕਰਾਉਂਦੇ ਹੋਏ ਕਹਿਣ ਲੱਗੇ, ਸਾਧੂ ਜੀ ਤੁਸੀਂ ਇਹ ਪੁਰਾਣਾ ਹੀ ਚੋਲਾ ਲਈ ਫਿਰਦੇ ਹੋ ਅਤੇ ਅਸੀਂ ਨਵਾਂ ਬਦਲ ਲਿਆ, ਫਰਕ ਇੰਨਾ ਇਦੋਂ ਵੱਧ ਕੇ ਕੋਈ ਨਹੀਂ, ਤੁਸੀਂ ਪੁਰਾਣਾ ਹੀ ਸਰੀਰ ਅਜੇ ਲਈ ਫਿਰਦੇ ਹੋ। ਔਰ ਜਿੰਨਾ ਮਾਣ ਹੰਕਾਰ ਸੀ ਨਾ ਮਨ ਵਿੱਚ ਵਿੜੱਪਣ ਪੁਣੇ ਦਾ, ਸਭ ਖਤਮ ਹੋ ਗਿਆ। ਇਹ ਤਾਂ ਗੁਰੂ ਸਮਰੱਥ ਹੈ। ਹਜ਼ੂਰ ਕਹਿੰਦੇ ਨੇ, ਸਿੱਖਾ ਭਾਵੇਂ ਕਿੰਨੀ ਲੰਮੀ ਉਮਰ ਵੀ ਹੋ ਜਾਵੇ, ਪਰ ਫਿਰ ਵੀ ਦਾਤ ਜਿਹੜੀ ਗੁਰਸਿੱਖ ਨੂੰ ਪ੍ਰਾਪਤ ਹੈ, ਉਹਨਾਂ ਲੰਮੀ ਉਮਰ ਦੇ ਜੋਗੀਆਂ ਨੂੰ ਇਹ ਦਾਤ ਨਹੀਂ ਮਿਲ ਸਕੇ। ਔਰ ਗੁਰੂ ਕੀ ਸੰਗਤ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਤੇ ਨਹੀਂ ਮਨ ਟਕਾ ਵਿੱਚ ਆਇਆ, ਭਰਮਦੇ ਹੀ ਰਹੇ। ਲੰਮੀ ਲੰਮੀ ਉਮਰ ਦੇ ਜੋਗੀ ਵੀ ਭਰਮਦੇ ਰਹੇ। ਇੱਕ ਜੋਗੀ ਸਤਿਗੁਰਾਂ ਕੋਲ ਹੋਰ ਵੀ ਆਇਆ ਸੀ, ਗੁਰੂ ਅਰਜਨ ਸਾਹਿਬ ਦੇ ਕੋਲ। ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਮਨ ਨਹੀਂ ਟਿਕਾ ਵਿੱਚ ਆਉਂਦਾ। ਸਤਿਗੁਰੂ ਕਹਿਣਗੇ, ਕਿੰਨਾ ਕੁ ਯਤਨ ਕਰਦੇ ਰਹੇ ਹੋ? ਕਹਿਣ ਲੱਗੇ, ਮਹਾਰਾਜ ਮੈਨੂੰ ਪਿਛਲੇ ਜਨਮਾਂ ਦਾ ਵੀ ਬੜਾ ਗਿਆਨ ਹੈ, ਬੜੇ ਜਨਮ ਧਾਰੇ ਅਤੇ ਕਈ ਪ੍ਰਕਾਰ ਦੇ ਜਨਮ ਕਦੇ ਰਾਜੇ ਹੋ ਗਏ, ਹੁਕਮ ਵੀ ਪਰਜਾ 'ਤੇ ਚਲਾ ਚਲਾ ਕੇ ਵੇਖੇ, ਕਦੇ ਇਸੇ ਤਰ੍ਹਾਂ 84 ਆਸਣ ਪ੍ਰਾਣਾਯਾਮ ਦੇ ਵੀ ਲਾਏ, ਜੋਗੀਆਂ ਵਾਲੇ 84 ਆਸਣ ਵੀ ਲਾਏ, ਕਦੇ ਤਨ ਦੇਹੀ ਨੂੰ ਨਗਨ ਰੱਖ ਕੇ ਜੰਗਲਾਂ ਚ ਭਟਕਦੇ ਰਹਿਣ, ਇਹ ਕੱਪੜੇ ਵੀ ਤਨ ਤੇ ਨਹੀਂ ਪਾਉਣੇ, ਨੰਗੇ ਜੰਗਲਾਂ ਚ ਰਹਿ। ਬਹੁਤ ਸਮਾਂ ਤੀਰਥਾਂ ਦਾ ਵੀ ਭ੍ਰਮਣ ਕੀਤਾ, ਆ ਕੇ ਆਸਣ ਵੀ ਤੀਰਥਾਂ ਤੇ ਲਾ ਲਏ ਵੀ ਪੱਕੇ ਤੌਰ ਤੇ ਇੱਥੇ ਹੀ ਰਹਿਣਾ। ਯਤਨ ਬੜੇ ਕੀਤੇ ਸਤਿਗੁਰੂ ਜੀ, ਪਰ ਮਨ ਟਿਕਾ ਚ ਨਹੀਂ ਆ ਸਕਿਆ। ਜੋ ਸਤਿਗੁਰੂ ਨੇ ਉਪਦੇਸ਼ ਦਿੱਤਾ ਹਜੂ ਨੇ ਬਾਣੀ ਚ ਵੀ ਅੰਕਿਤ ਕੀਤਾ ਹੈ, ਸੋਰਠ ਰਾਗ ਦੀ ਅਸ਼ਟਪਦੀ ਹੈ, ਉਹ ਸਮਾਪਤੀ ਵਾਲੀ ਅਸ਼ਟਪਦੀ ਤੋਂ ਬਾਅਦ ਫਿਰ ਸੋਰਠ ਦੀ ਵਾਰ ਆਰੰਭ ਹੋ ਜਾਂਦੀ ਹੈ। ਜ਼ਰੂਰ ਪੜ੍ਹੀ ਹੋਵੇਗੀ, ਵਿਦਵਾਨ ਪੁਰਸ਼ ਹੋ ਸਾਰੇ ਸਿਆਣੇ ਹੋ, ਪਾਠ ਪੜ੍ਹਿਓ ਔਰ ਵੇਦ ਵੀ ਚਾਰਿਓ, ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਸਤਿਗੁਰੂ ਮੈਂ ਪਾਠ ਬੜਾ ਪੜ੍ਹਿਆ, ਵਿਆਕਰਨ ਨੂੰ ਪਾਠ ਕਿਹਾ ਜਾਂਦਾ ਹੈ, ਜਿੱਥੇ ਗੁਰੂ ਕੀ ਬਾਣ ਚ ਪਾਠ ਦਾ ਜ਼ਿਕਰ ਆਵੇ ਉੱਥੇ ਵਿਆਕਰਨ ਦਾ ਭਾਵ ਹੈ। ਮੈਂ ਵਿਆਕਰਨ ਦਾ ਪਾਠ ਪੜ੍ਹਿਆ, ਚਾਰ ਵੇਦ ਪੜ੍ਹੇ, ਸਿਮਰਤੀਆਂ ਪੜ੍ਹੀਆਂ, 6 ਸ਼ਾਸਤਰ ਪੜ੍ਹੇ, ਫਿਰ ਨਿਵਲੀ ਤੋਤੀ ਪ੍ਰਾਣਾਯਾਮ ਬੜਾ ਕੀਤਾ ਹੈ। ਯੋਗੀ ਪੁਰਸ਼ ਇੱਕ ਨਾਸ ਵੇਚ ਦੀ ਲੀਰ ਕੱਪੜੇ ਦੀ ਪਾਉਂਦੇ ਨੇ, ਦੂਜੀ ਵੇਚ ਦੀ ਕੱਢ ਲੈਂਦੇ ਨੇ, ਇਹਨੂੰ ਕਹਿੰਦੇ ਨਿਵਲੀ ਧੋਤੀ ਦਾ ਕਰਮ ਹੈ। ਨਿਵਲ ਭੁਜੰਗਮ ਸਾਧੇ ਤੇ ਭੁਜੰਗਮਾ ਨਾੜੀ ਨੂੰ ਵੀ ਸਾਧਿਆ, ਪ੍ਰਾਣਾਯਾਮ ਕੀਤਾ ਹੈ। ਪਰ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਪੰਜਾਂ ਵਿਕਾਰਾਂ ਦੀ ਸੰਗਤ ਤੋਂ ਛੁਟਕਾਰਾ ਨਹੀਂ ਹੋਇਆ, ਯਤਨ ਬੜੇ ਕੀਤੇ ਪਰ ਸਫਲ ਨਹੀਂ ਮੈਂ ਹੋ ਸਕਿਆ। ਹਜ਼ੂਰ ਨੇ ਆਖਿਆ, ਜੋਗੀ ਜੀ ਪਿਆਰੇ ਇਨ ਬਿਧ ਮਿਲਣ ਨਾ ਜਾਈ, ਇਸ ਵਿਧੀ ਨਾਲ ਇਸ ਜੁਗਤੀ ਨਾਲ ਮੇਰਾ ਵਾਹਿਗੁਰੂ ਕਦੇ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਦੇ ਬਚਨ ਨੇ ਪਿਆਰੇ ਇਨ ਬਿਧ ਮਿਲਣ ਨਾ ਜਾਈ। ਜੋਗੀ ਬੇਨਤੀ ਕਰਦਾ, ਮਹਾਰਾਜ ਮੈਂ ਕੀਏ ਕਰਮ ਅਨੇਕਾਂ, ਹਾਰ ਭਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਬਵੇਕੈ। ਫਿਰ ਸਤਿਗੁਰੂ ਮੈਂ ਹੋਰ ਬੜੇ ਕਰਮ ਕੀਤੇ, ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੇ, ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੇ। ਨੰਗਾ ਜੰਗਲਾਂ ਚ ਫਿਰਦਾ ਰਿਹਾ ਔਰ ਬਹੁਤ ਭਾਰੀ ਯਤਨ ਕੀਤੇ ਪਰ ਰੱਬ ਦੀ ਪ੍ਰਾਪਤੀ ਨਹੀਂ ਹੋ ਸਕੇ। ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਕਣਕ ਕਾਮਨੀ ਹੈਵਰ ਗੈਵਰ ਬਹੁ ਬਿਦ ਦਾਨ ਦਾ ਤਾਰਾ, ਅੰਨ ਬਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ, ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਭਾਰਨ ਸੇਜ ਸੋਹਣੀ ਚੰਦਨ ਚੋਆ, ਨਰਕ ਕੋਹਰ ਕਾ ਦੁਆਰਾ। ਬੜੇ ਯਤਨ ਕੀਤੇ ਸਤਿਗੁਰੂ ਜੀ ਪਰ ਕੋਈ ਪ੍ਰਾਪਤੀ ਨਹੀਂ ਹੋਈ। ਹਜ਼ੂਰ ਨੇ ਆਖਰੀ ਤੁਕਾਂ ਚ ਬਚਨ ਫਰਮਾਏ, ਜੋਗੀ ਜੇ ਕਲਿਆਣ ਚਾਹੁੰਦਾ ਤਾਂ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮ ਹੈ, ਸਿਰੇ ਦਾ ਕਰਮ ਹੈ, ਸ਼੍ਰੋਮਣੀ ਕਰਮ ਹੈ, ਗੁਰੂ ਨਾਨਕ ਦੇ ਦਰ ਵਿੱਚ ਆ ਕੇ ਕੀਰਤ ਕਰਨੀ, ਜਸ ਕਰਨਾ, ਗੁਰੂ ਕੀ ਸੰਗਤ ਵਿੱਚ ਆ ਕੇ ਜੁੜਨਾ, ਇਦੋਂ ਪਰੇ ਹਜ਼ੂਰ ਕਹਿੰਦੇ ਕੋਈ ਲਾਭ ਨਹੀਂ। ਕਈ ਵਾਰ ਸਤਿਗੁਰੂ ਦੇ ਬਚਨ ਆਪਾਂ ਪੜ੍ਹੇ ਹੋਣਗੇ, ਇਕੱਲਾ ਦੁਕੱਲਾ ਬੈਠਾ ਜਿੰਨਾ ਮਰਜ਼ੀ ਨਿਤਨੇਮ ਕਰੇ ਅਭਿਆਸ ਕਰੇ, ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਚੰਗੀ ਗੱਲ ਬਾਣੀ ਦਾ ਅਭਿਆਸ ਕਰੇ, ਪਰ ਸਤਿਗੁਰੂ ਨੇ ਇੱਕ ਮੋਹਰ ਲਾਈ ਵੀ ਪਿਆਰਿਆ, ਅਸੀਂ ਸੰਸਾਰ ਦੇ ਅੰਦਰ ਖੋਜ ਖੋਜ ਕੇ ਇਸ ਨਿਰਣੇ ਤੇ ਪਹੁੰਚੇ ਹਾਂ, ਉਹ ਹੀ ਭਵ ਸਾਗਰ ਤੋਂ ਮੁਕਤ ਹੋ ਸਕਦਾ, ਜਿਹੜਾ ਗੁਰੂ ਕੀ ਸਾਧ ਸੰਗਤ ਵਿੱਚ ਆਉਂਦਾ ਹੈ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਗੁਰੂ ਕੀ ਸੰਗਤ ਮਹਾਨ ਹੈ। ਸਤਿਗੁਰੂ ਕਹਿੰਦੇ ਸੰਗਤ ਕੀਤੇ ਬਗੈਰ ਬੰਦਾ ਤਰ ਨਹੀਂ ਸਕਦਾ। ਸੰਗਤ ਕਰਨ ਦੇ ਹਰ ਵੇਲੇ ਰੁਚੀ ਹੋਣੀ ਚਾਹੀਦੀ ਹੈ, ਤੇ ਫਿਰ ਸੰਗਤ ਕਿਹਦੀ ਕੀਤੀ ਜਾਵੇ? ਐਸੇ ਵਿਗੜੇ ਮਨੁੱਖ ਦੀ ਸੰਗਤ ਹੋ ਜਾਵੇ ਜਿਹੜਾ ਆਪ ਵਿਗੜਿਆ ਹੋਇਆ ਤੇ ਸਾਨੂੰ ਦਾ ਜੀਵਨ ਵੀ ਵਿਗਾੜ ਕੇ ਰੱਖ ਦੇਵੇ। ਐਸੇ ਮਨੁੱਖ ਦੀ ਸੰਗਤ ਜਿਹੜਾ ਸਿੱਖੀ ਨਾਲ ਤੋੜ ਕੇ ਆਖੇ ਮੇਰੇ ਗੋਡਿਆਂ ਨਾਲ ਆ ਕੇ ਲੱਗ, ਮੇਰੇ ਗਿੱਟੇ ਗੋਡੇ ਫੜ, ਮੇਰੀ ਸੇਵਾ ਕਰ, ਤੇ ਮੈਂ ਤੇਰੇ ਕੰਨਾਂ 'ਚ ਫੂਕ ਮਾਰਾਂਗਾ, ਮੈਂ ਮੰਤਰ ਦਿਆਂ, ਕਦੇ ਵਾਸਤੇ ਵੀ ਨਹੀਂ। ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਬਾਹੋ। ਗੁਰੂ ਕੀ ਸਾਧ ਸੰਗਤ ਕਰੀਏ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤਕਾਰੀ ਕਾਂਬਰੀ ਤੋਏ ਹੋਏ ਨਾ ਸਿਹਤ। ਸਾਕਤ ਪੁਰਸ਼ ਦਾ ਜੀਵਨ ਕਾਲੀ ਕੰਬਲੀ ਵਰਗਾ ਹੈ, ਜਿੰਨਾ ਮਰਜ਼ੀ ਧੋਈ ਜਾਓ ਕਾਲੀ ਕੰਬਲੀ ਸਾਫ਼ ਹੀ ਨਹੀਂ, ਚਿੱਟੀ ਨਹੀਂ ਨਿਕਲ ਸਕਦੀ। ਗੁਰੂ ਕੀ ਸੰਗਤ ਗੁਰੂ ਕੇ ਸਿੱਖ ਨੇ ਕਰਨੀ ਹੈ, ਤੇ ਸੰਗਤ ਵਿੱਚ ਆ ਕੇ ਫਿਰ ਸ਼ਰਧਾ ਵਿਸ਼ਵਾਸ ਇਹ ਸਿੱਖ ਦੇ ਮਨ 'ਚ ਹੋਣਾ ਚਾਹੀਦਾ। ਸ਼ਰਧਾ ਵਿਸ਼ਵਾਸ, ਜੇ ਮਨ 'ਚ ਸ਼ਰਧਾ ਨਹੀਂ, ਜੇ ਵਿਸ਼ਵਾਸ ਨਹੀਂ, ਚੌਥੇ ਪਾਤਸ਼ਾਹ ਨੇ ਆ ਬਚਨ ਫਰਮਾਏ, ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਗਾਇਆ ਤੇ ਸੁਣਿਆ ਤਾਂ ਉਹਨਾਂ ਲੋਕਾਂ ਦਾ ਸਫਲ ਹੈ ਜਿਨ੍ਹਾਂ ਨੇ ਗੁਰੂ ਕੇ ਬਚਨ ਸੱਚੇ ਸੱਚੇ ਕਰਕੇ ਮੰਨ ਲਏ। ਚੌਥੇ ਪਾਤਸ਼ਾਹ ਦੇ ਪਵਿੱਤਰ ਸ੍ਰੀ ਮੁਖ ਵਾਕ, ਗੁਰੂ ਕੇ ਪਿਆਰਿਆ ਗੁਰਸਿੱਖ ਮੀਤ ਚੱਲੋ ਗੁਰ ਚਾਲੇ, ਜੋ ਗੁਰ ਕਹਿ ਸੋਈ ਪਲ ਮੰਨਹੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਬਚਨ ਕਹਿੰਦੇ ਨੂੰ ਭਲਾ ਕਰਕੇ ਮੰਨ, ਆਪਣੀ ਮਨ ਦੀ ਮਰਜ਼ੀ ਨਾ ਕਦੇ ਵਰਤੀ ਵੀ ਮੇਰਾ ਮਨ ਇਉਂ ਕਹਿੰਦਾ ਜੀ, ਨਹੀਂ। ਗੁਰ ਕੀ ਮਤ ਤੂੰ ਲੇਹੇ ਇਹ ਆਨੇ, ਭਗਤ ਬਿਨਾ ਬਹੁਤ ਡੂਬੇ ਸਿਆਣੇ। ਜਿਹੜੇ ਮਨ ਦੇ ਮਗਰ ਲੱਗਣ ਵਾਲੇ ਸੀ, ਮਨ ਦੇ ਮਗਰ, ਜੇ ਮੇਰਾ ਮਨ ਇਉਂ ਕਹਿੰਦਾ ਜੀ, ਮੇਰਾ ਮਨ ਨਹੀਂ ਮੰਨਦਾ ਜੀ, ਮੇਰਾ ਮਨ ਨਹੀਂ ਕਰਿਆ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਇਹ ਮਨ ਜਿਹੜਾ ਨਾ ਕਦੇ ਕਿਸੇ ਤੋਂ ਜਿੱਤਿਆ ਨਹੀਂ ਗਿਆ। ਵਿਦਵਾਨ ਪੁਰਸ਼ਾਂ ਨੇ ਕਿਹਾ ਵੀ ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ ਪਲਕ ਪਲਕ ਮਨ ਹੋਰ। ਮਨ ਦਾ ਸੁਭਾਅ ਤਾਂ ਐਸਾ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਚੰਗਾ ਕੰਮ ਕਰਨਾ ਹੋਵੇ ਤੇ ਦੇਰ ਕਰਦਾ ਹੈ ਮਨ, ਬੁਰਾ ਕੰਮ ਕਰਨਾ ਹੋਵੇ ਤੇ ਚਾਟੀ ਸ਼ੇਰ ਬਣ ਜਾਂਦਾ ਹੈ। ਹਜ਼ੂਰ ਨੇ ਐਸਾ ਖਿਆਲ ਦਿੱਤਾ ਗੁਰਬਾਣੀ ਦੇ ਅੰਦਰ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਬੁਰਾ ਵਿਹਾਰ ਕਰਨਾ ਹੋਵੇ, ਗੰਦੀ ਫਿਲਮ ਚੱਲਦੀ ਸਾਰੀ ਰਾਤ ਅੱਖ ਨਹੀਂ ਚਮਕੇਗਾ, ਗੰਦਾ ਟੀਵੀ ਚੱਲਦਾ ਹੋਵੇ ਸਾਰੀ ਰਾਤ ਸਾਰਾ ਪਰਿਵਾਰ ਜੁੜ ਕੇ ਬੈਠੇਗਾ। ਪਰ ਜੇ ਕਿਤੇ ਆਖੋ ਨਾ ਭਾਈ ਪਿਆ ਜਪਜੀ ਸਾਹਿਬ ਦਾ ਪਾਠ ਕਰਕੇ ਸੌਣਾ ਹੈ, 20 ਵਾਰ ਉਹ ਵਾਸੀਆਂ ਕਰੇਗਾ ਤੇ ਲਵੇਗਾ, ਤੇ ਗੁਆਂਢ ਬੈਠਿਆਂ ਨੂੰ ਵੀ ਕਿਨ ਕੂਹਣੀ ਮਾਰ, ਕਿਸੇ ਨੂੰ ਗੋਡਾ ਮਾਰ, ਫਿਰ ਨੀਂਦ ਸਤਾਉਂਦੀ ਹੈ। ਇਹ ਮਨ ਦੀ ਬੁਰਿਆਈ ਹੈ, ਮਨ ਦੇ ਔਗਣ ਨੇ, ਤੇ ਗੁਰਮੁਖਾਂ ਨੇ ਆਪਣੇ ਮਨ ਦੀ ਬੁਰਿਆਈ ਨੂੰ ਮਾਰਨਾ ਹੈ। ਜਿਨ੍ਹਾਂ ਨੇ ਮਾਰਿਆ ਮੇਰੇ ਸਤਿਗੁਰੂ ਨੂੰ, ਉਹਨਾਂ ਪਤਾ ਕਿਹਾ ਵੀ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਸ਼ਬਦ ਦੀ ਕਸਵੱਟੀ ਦੁਆਰਾ ਧੁਰਕੀ ਬਾਣੀ ਦੇ ਉਪਦੇਸ਼ ਦੀ ਕਮਾਈ ਕਰਕੇ ਗੁਰੂ ਕੇ ਪਿਆਰੇ ਗੁਰਸਿੱਖਾਂ ਨੇ ਮਨ ਦੀਆਂ ਬੁਰਿਆਈਆਂ ਮਾਰੀਆਂ ਨੇ, ਮਨ ਦੇ ਔਗਣ ਮਾਰੇ ਨੇ, ਵਿਕਾਰ ਮਾਰੇ ਨੇ। ਉਹਨਾਂ ਨੇ ਮਨ ਨੂੰ ਜਿੱਤ ਲੈਣਾ ਕੀਤਾ ਗੁਰੂ ਕੇ ਪਿਆਰਿਆਂ ਨੇ, ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਕੀਤੀ ਹੈ, ਜਿਨ੍ਹਾਂ ਨੇ ਕਮਾਈ ਕੀਤੀ ਹੈ। ਗ੍ਰੰਥਾਂ 'ਚ ਘਟਨਾ ਛੋਟੀ ਜਿਹੀ ਆਪ ਜੀ ਸੇਵਾ 'ਚ ਬੇਨਤੀ ਕਰਾਂ। ਉਹ ਗੁਜਰੀ ਵਿਚਾਰੀ ਰੋਜ਼ ਗੁਜਰਾਂ ਦੀ ਲੜਕੀ, ਸ਼ਹਿਰ 'ਚ ਦੁੱਧ ਵੇਚਣ ਆਇਆ ਕਰਦੇ। ਰਸਤੇ 'ਚ ਨਦੀ ਪੈਂਦੀ ਸੀ, ਉਹ ਪੁਲ ਥਾਣੀ ਆਉਂ ਰੋਜ਼ ਆਇਆ ਕਰੇ ਅਤੇ ਪਤਾ ਲੱਗਾ ਕੋਈ ਵਿਦਵਾਨ ਪੰਡਿਤ ਪੁਰਸ਼ ਇੱਥੇ ਕਥਾ ਕਰਦੇ ਨੇ, ਬੜੇ ਲੋਕ ਜੁੜਦੇ ਨੇ। ਉਹ ਲੜਕੀ ਵੀ ਸੁਣਨ ਚਲੀ ਗਈ ਅਤੇ ਪੰਡਿਤ ਜੀ ਸੁਣਾ ਰਹੇ ਸੀ ਵੀ ਨਾਮ ਦੀ ਮਹਿਮਾ ਐਸੀ ਹੈ, ਜਿਹੜਾ ਹਿਰਦੇ 'ਚ ਟਿਕਾ ਲੈਂਦਾ, ਧਾਰਨ ਕਰ ਲੈਂਦਾ, ਦ੍ਰਿੜ ਵਿਸ਼ਵਾਸੀ ਹੋ ਜਾਂਦਾ, ਉਹਨੂੰ ਪਾਣੀ ਡੋਬਦਾ ਨਹੀਂ ਅਤੇ ਅੱਗ ਸਾੜਦੀ ਨਹੀਂ। ਨਿਰਵਿਕਾਰ ਜੀਵਨ ਲੜਕੀ ਦਾ। ਉਹਨੇ ਕਹੀ ਹੋਈ ਗੱਲ ਨੂੰ ਘੁੱਟ ਕੇ ਪੱਲੇ ਬੰਨ ਲਿਆ, ਨਾਮ ਜਪਣ ਲੱਗ ਪਈ, ਸਤਸੰਗਣ ਬਣ ਗਈ। ਜਦੋਂ ਘਰ ਨੂੰ ਜਾਂਦੀ ਹੁਣ ਖਿਆਲ ਕੀਤਾ ਵੀ ਨਾਮ ਦੀ ਮਹਿਮਾ ਸੁਣੀ ਹੈ, ਨਾਮ ਪਾਣੀ ਡੋਬਣ ਨਹੀਂ, ਪਾਣੀ ਨੂੰ ਡੋਬਣ ਨਹੀਂ ਦਿੰਦਾ। ਹੁਣ ਮੈਂ ਪੁਲ ਉੱਪਰ ਦੀ ਨਹੀਂ ਜਾਣਾ, ਇਸ ਪਾਣੀ ਦੇ ਵਿੱਚ ਦੀ ਲੰਘਾਂਗੇ। ਮਨ 'ਚ ਦ੍ਰਿੜ ਵਿਸ਼ਵਾਸ ਸੀ, ਉਹ ਪਾਣੀ ਦੇ ਉੱਪਰ ਦੀ ਲੰਘੀ, ਗਿੱਟੇ ਗਿੱਟੇ ਗੋਡੇ ਗੋਡੇ ਪਾਣੀ ਆਇਆ, ਲੜਕੀ ਡੁੱਬੀ ਨਹੀਂ। ਬੜਾ ਮਨ 'ਚ ਖੁਸ਼ੀ ਹੋਈ, ਖਿਆਲ ਆਇਆ ਵੀ ਜਿਸ ਪੰਡਿਤ ਨੇ ਮੈਨੂੰ ਇਸ ਰਾਹ ਪਾਇਆ ਉਸ ਪੰਡਿਤ ਦੀ ਸੇਵਾ ਕਰਨੀ ਚਾਹੀਦੀ ਹੈ, ਲੰਗਰ ਪਾਣੀ ਛਕਾਉਣਾ ਚਾਹੀਦਾ ਹੈ। ਲੜਕੀ ਅਗਲੇ ਦਿਨ ਫਿਰ ਕਥਾ ਸੁਣਨ ਵਾਸਤੇ ਗਈ, ਬੇਨਤੀ ਕੀਤੀ ਪੰਡਿਤ ਜੀ ਫਲਾਣੇ ਦਿਨ ਮੇਰੇ ਘਰ ਆਓ, ਤੁਸੀਂ ਬੜੀ ਸਿੱਖਿਆ ਦਿੱਤੀ, ਬੜੀ ਕਿਰਪਾ ਕੀਤੀ, ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦੀ, ਲੰਗਰ ਛਕਾਉਣਾ ਚਾਹੁੰਦੀ ਹੈ। ਦਿਨ ਨਿਯਤ ਹੋ ਗਿਆ, ਅੱਜ ਲੜਕੀ ਪੰਡਿਤ ਜੀ ਨੂੰ ਲੈਣ ਵਾਸਤੇ ਆਈ। ਜਦੋਂ ਪੰਡਿਤ ਜੀ ਨਾਲ ਗਏ ਨਦੀ ਦੇ ਘਾਟ ਤੇ, ਖਲੋਤੇ ਜਾ ਕੇ ਲੜਕੀ ਨੇ ਆਖਿਆ ਪੰਡਿਤ ਜੀ ਆਓ, ਕਹਿਣ ਕੇ ਪਾਣੀ ਡੂੰਘਾ ਡੋਬ ਦੇਵੇਗਾ, ਮੈਂ ਇਹਦੇ ਵਿੱਚ ਦੀ ਲੰਘ ਸਕਦਾ, ਨੇੜੇ ਪੁਲ ਆ ਅਤੇ ਪੁਲ ਦੇ ਉੱਪਰ ਦੀ ਲੰਘਾਂਗੇ। ਲੜਕੀ ਨੇ ਆਖਿਆ ਪੰਡਿਤ ਜੀ ਤੁਹਾਡੀ ਜ਼ੁਬਾਨ ਤੋਂ ਪਹਿਲੇ ਦਿਨੇ ਸ਼ਬਦ ਸੁਣਿਆ ਸੀ, ਬੰਦਗੀ ਕਰਨ ਵਾਲਾ ਅਤੇ ਨਾਮ ਜਪਣ ਵਾਲੇ ਨੂੰ ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ। ਅਸੀਂ ਸਤਿਗੁਰਾਂ ਨੂੰ ਪੁੱਛ ਕੇ ਵੇਖ ਲਈਏ, ਹਜ਼ੂਰ ਵੀ ਐਸਾ ਉਪਦੇਸ਼ ਦਿੰਦੇ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਆਹੇ ਨਾ ਸਾਕੈ ਜਾਲੇ, ਨਿਰ ਧਨ ਕਉ ਧਨ ਅੰਧਲੇ ਕਉ ਟੇਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਲੜਕੀ ਨੇ ਜਦੋਂ ਕਿਹਾ ਪੰਡਿਤ ਜੀ ਤੁਹਾਡੀ ਜ਼ੁਬਾਨ ਤੋਂ ਸੁਣੇ ਸ਼ਬਦ ਹੈ, ਮੈਨੂੰ ਵਿਸ਼ਵਾਸ ਉਸ ਦਿਨ ਦਾ ਤੇ ਪਾਣੀ ਨੇ ਡੋਬਿਆ ਨਹੀਂ, ਤੁਸੀਂ ਮੈਨੂੰ ਸਿੱਖਿਆ ਦਿੱਤੀ ਤੇ ਹੁਣ ਤੁਸੀਂ ਪੁਲ ਵੱਲ ਨੂੰ ਉਤਰੇ ਹੋ, ਆਓ ਮੇਰੇ ਮਗਰ ਹੈ। ਪੰਡਿਤ ਜੀ ਵਿੱਚ ਪੈਰ ਰੱਖਿਆ, ਪਾਣੀ ਡੂੰਘਾ ਸੀ, ਛੱਡ ਪਿੱਛੇ ਹਟ ਗਏ। ਲੜਕੀ ਰੋਜ਼ ਦੀ ਤਰ੍ਹਾਂ ਤੁਰ ਕੇ ਗਈ ਹੈ, ਤੁਰਦੀ ਹੋਈ ਲੜਕੀ ਨੇ ਜੋ ਪੰਡਿਤ ਨੂੰ ਆਵਾਜ਼ ਦਿੱਤੀ, ਵਿਦਵਾਨ ਪੁਰਸ਼ਾਂ ਨੇ ਅੰਕਿਤ ਕੀਤਾ, ਕਹਿਣ ਲੱਗੀ ਪੜ੍ਹਦਾ ਪੜ੍ਹਦਾ ਪੜ੍ਹ ਗਿਓ, ਪੜ੍ਹ ਲੈ ਚਾਰੇ ਵੇਦ, ਹਿਰਦੇ ਗਿਆਨ ਨਾ ਆਇਓ ਰਹੋ ਢੇਡ ਕੋ ਢੇਡ। ਹਿਰਦੇ ਵਿੱਚ ਗਿਆਨ ਨਹੀਂ ਧਾਰਨ ਕੀਤਾ, ਕੇਵਲ ਲੋਕਾਂ ਨੂੰ ਉਪਦੇਸ਼ ਦਿੱਤਾ, ਆਪ ਨੇ ਕਮਾਈ ਕੀਤੀ। ਹਜ਼ੂਰ ਦਾ ਬਚਨ ਹੈ ਅਵਰ ਉਪਦੇਸ਼ ਹੈ, ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ। ਹੋਰਨਾਂ ਨੂੰ ਕੇਵਲ ਗਿਆਨ ਦਿੰਦਾ ਰਿਹਾ, ਗੱਲ ਉਦਣ ਬਣਨੀ ਹੈ ਪਿਆਰਿਆ ਜਿੱਦਣ ਤੂੰ ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਵਸਾ ਲਿਆ, ਗੱਲ ਉਦਣ ਬਣਨੀ ਹੈ। 1638 ਬਿਕਰਮੀ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਰ ਸਮਾ ਗਏ, ਗੁਰੂ ਅਰਜਨ ਸਾਹਿਬ ਦਾ ਗੁਰਪੁਰਬ 2 ਤਰੀਕ ਨੂੰ ਆ ਰਿਹਾ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੋਤੀ ਜੋਰ ਸਮਾਏ, ਗੁਰੂ ਅਰਜਨ ਦੇਵ ਗੁਰਤਾ ਗੱਦੀ ਤੇ ਸੁਭਾਏ ਮਾਨ ਹੋਏ। ਆਗਰੇ ਦੇ ਇਲਾਕੇ 'ਚ ਭਾਈ ਗੁਰਦਾਸ ਸਾਹਿਬ ਜੀ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਗਏ ਹੋਏ, ਮੁੜ ਕੇ ਆਏ। ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ ਜਿਹੜੇ ਗੁਰਤਾ ਗੱਦੀ ਤੇ ਸੁਭਾਏਮਾਨ ਹੋਏ ਨੇ। ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਚੱਲ ਕੇ ਕਰੀਏ, ਆਗਰੇ ਦੀ ਸੰਗਤ ਨਾਲ ਲਈ, ਰਸਤੇ 'ਚ ਆਉਂਦਿਆਂ ਆਉਂਦਿਆਂ ਸ਼ਾਮ ਪੈ ਗਈ, ਸੂਰਜ ਛਿਪਣ ਕਿਨਾਰੇ ਹੋਇਆ, ਸਰਦੀ ਦੇ ਦਿਨ ਸੀ, ਬਿਆਸ ਦਰਿਆ ਤੋਂ ਪਾਰਲੇ ਬਣੇ ਗੋਇੰਦਵਾਲ ਦੇ ਪਰਲੇ ਬਣੇ ਸੰਗਤ ਪਹੁੰਚੀ। ਮਲਾਹ ਸਾਰੇ ਬੇੜੀਆਂ ਲੈ ਕੇ ਘਰੋ ਘਰੀ ਜਾ ਚੁੱਕੇ ਸਾਰੇ। ਹੁਣ ਕਿਵੇਂ ਹੋਵੇ, ਪਰ ਕੰਨੀ ਆਵਾਜ਼ ਪਈ ਇੱਕ ਸਿੱਖ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਸੁਣਿਆ ਹਾਥ ਹੋਵੇ ਆਸ ਗਾਹੋ। ਜਿਹੜੇ ਨਾਮ ਸੁਣਦੇ ਨੇ ਬੰਦਗੀ ਕਰਦੇ ਨੇ ਉਹਨਾਂ ਡੂੰਘਾ ਪਾਣੀ ਵੀ ਹੱਥ ਕੀ ਰਹਿ ਜਾਂਦਾ, ਡੋਬ ਨਹੀਂ ਸਕਦਾ। ਇਸ ਗੱਲ ਨੂੰ ਲੈ ਕੇ ਭਾਈ ਗੁਰਦਾਸ ਸਾਹਿਬ ਜੀ ਕਹਿਣਗੇ ਸਤਿਗੁਰਾਂ ਨੇ ਫੈਸਲਾ ਕਰ ਦਿੱਤਾ ਹੈ, ਚਲੋ ਗੁਰੂ ਕੀ ਸੰਗਤ ਜੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਦਰਿਆ ਉੱਪਰ ਦੀ ਲੰਘ ਕੇ ਜਾਣਾ ਹੈ। ਅੱਗੇ ਆਪ ਲੱਗ ਤੁਰੇ ਬਚਨ ਪੜ੍ਹਦੇ ਪਾਠ ਕਰਦੇ ਨਿਤਨੇਮ ਕਰਦੇ ਹੋਏ, ਮਗਰ ਗੁਰੂ ਕੀ ਸੰਗਤ ਸਾਰੀ ਬਿਆਸਾ ਦਰਿਆ ਨੂੰ ਪਾਰ ਕਰਦੇ ਜਾ ਰਹੇ ਨੇ। ਅੱਗੇ ਗਏ ਤੇ ਪੱਲਿਆਂ ਦੀ ਬਾਂਸ ਦੇ ਬੱਚੇ ਖੇਡ ਰਹੇ ਸਨ। ਉਹ ਕਿਸੇ ਗੱਲ ਤੋਂ ਕਹਿਣ ਲੱਗੇ ਵੀ ਜੋ ਸਤਿਗੁਰੂ ਨੂੰ ਪਾਉਂਦਾ ਹੈ, ਜੋ ਸਤਿਗੁਰੂ ਨੂੰ ਪਾਉਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਬੱਚਿਆਂ ਨੂੰ ਨਮਸਕਾਰ ਕੀਤੀ। ਛੋਟੇ ਛੋਟੇ ਬੱਚੇ ਗੁਰੂ ਦੇ ਭਾਣੇ ਵਿੱਚ ਨੇ, ਕਹਿੰਦੇ ਨੇ ਜੋ ਸਤਿਗੁਰੂ ਨੂੰ ਪਾਉਂਦਾ ਹੈ। ਪਰ ਮਨ 'ਚ ਇੱਕ ਫੁਰਨਾ ਫੁਰਿਆ, ਜਿਹੜੇ ਗੁਰੂ ਅਰਜਨ ਦੇਵ ਗੁਰਤਾ ਗੱਦੀ ਤੇ ਸੁਭਾਏ ਮਾਣ ਨੇ, ਜੇ ਉਹੀ ਸਰੂਪ ਨੇ ਤੇ ਮੈਂ ਮੱਥਾ ਟੇਕਿਆ ਬੱਚਿਆਂ ਨੂੰ, ਕੱਲ ਨੂੰ ਉਹਨਾਂ ਸਤਿਗੁਰਾਂ ਦੇ ਅੰਮ੍ਰਿਤਸਰ ਜਾ ਕੇ ਦਰਸ਼ਨ ਕਰਨੇ ਨੇ, ਮੈਨੂੰ ਕਹਿਣ ਇਹ ਗੱਲ ਆਪ ਰਸਨਾ ਤੋਂ ਫਰਮਾਉਣ ਤੇ ਫਿਰ ਜਾਣਾ ਵੀ ਉਹੀ ਸਰੂਪ ਹਨ। ਰਾਤ ਉੱਥੇ ਠਹਿਰੇ ਗੋਇੰਦਵਾਲ ਸਾਹਿਬ ਹੈ। ਅੰਮ੍ਰਿਤ ਵੇਲੇ ਬੌਲੀ ਸਾਹਿਬ ਤੀਰਥ ਇਸ਼ਨਾਨ ਅਸਥਾਨ ਤੇ ਸੰਗਤਾਂ ਨੇ ਇਸ਼ਨਾਨ ਪਾਨ ਕੀਤਾ ਔਰ ਗੁਰਦੁਆਰਿਆਂ ਦੀ ਯਾਤਰਾ, ਗੁਰਧਾਮਾਂ ਦੀ ਬਣੇ ਹੋਏ ਪਵਿੱਤਰ ਅਸਥਾਨ ਦੀ ਯਾਤਰਾ ਹੈ। ਸਿੱਖਾਂ ਦਾ ਪਹਿਲਾ ਤੀਰਥ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਹੈ। ਉਸ ਤੀਰਥ ਦੀ ਯਾਤਰਾ ਕਰਦੇ ਹੋਏ ਸੰਗਤ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਈ। ਜਦੋਂ ਭਾਈ ਗੁਰਦਾਸ ਸਾਹਿਬ ਜੀ ਸੰਗਤ ਸਮੇਤ ਆਏ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਧੰਨ ਗੁਰੂ ਅਰਜਨ ਸਾਹਿਬ ਪੁੱਛਣ ਲੱਗੇ, ਭਾਈ ਗੁਰਦਾਸ ਕੱਲ੍ਹ ਸ਼ਾਮੀ ਬੱਚਿਆਂ ਨੂੰ ਕਿਉਂ ਮੱਥਾ ਟੇਕਿਆ, ਕੀ ਕਾਰਨ ਸੀ? ਸੱਚੇ ਪਾਤਸ਼ਾਹ, ਉਹ ਕਿਸੇ ਗੱਲ ਤੋਂ ਖੇਡਦੇ ਖੇਡਦੇ ਕਹਿ ਰਹੇ ਸੀ ਜੋ ਗੁਰੂ ਨੂੰ ਪਾਉਂਦਾ, ਸਤਿਗੁਰੂ ਨੂੰ ਪਾਉਂਦਾ ਹੈ। ਗੁਰੂ ਕੇ ਬੱਚੇ ਪੱਲੇ ਬੰਸਦੇ, ਉਹ ਇੰਨੇ ਗੁਰੂ ਦੇ ਭਾਣੇ ਵਿੱਚ ਚੱਲਣ ਵਾਲੇ ਤੇ ਮੇਰਾ ਚਿੱਤ ਪ੍ਰਸੰਨ ਹੋਇਆ ਤੇ ਮੈਂ ਬੱਚਿਆਂ ਨੂੰ ਮੱਥਾ ਟੇਕਿਆ। ਪਰ ਮੇਰੇ ਮਨ ਦੀ ਸ਼ੰਕਾ ਸਾਰੀ ਨਿਵਿਰਤ ਹੋ ਗਈ। ਦਾਤਾ, ਜੋ ਗੁਰੂ ਰਾਮਦਾਸ ਦਾ ਸਰੂਪ ਸੀ, ਅੱਜ ਉਹੀ ਸਰੂਪ ਗੁਰੂ ਅਰਜਨ ਦੇਵ ਤੁਸੀਂ ਹੋ। ਸਿੱਖ ਨੂੰ ਪਾਣੀ ਨਹੀਂ ਡੋਬਦਾ, ਅੱਗ ਨਹੀਂ ਸਾੜਦੀ, ਬੇਅੰਤ ਸਾਖੀਆਂ ਐਸੀਆਂ ਮਿਸਾਲਾਂ, ਪਰ ਨਾ ਉਹਨੂੰ ਪਾਣੀ ਡੋਬਦਾ ਨਾ ਉਹਨੂੰ ਅੱਗ ਸਾੜਦੀ ਹੈ, ਜਿਹਦੇ ਹਿਰਦੇ 'ਚ ਗੁਰੂ ਕੀ ਬਾਣੀ ਵੱਸ ਗਈ ਹੈ, ਜਿਹਨੇ ਗੁਰੂ ਕੀ ਸੰਗਤ ਵਿੱਚੋਂ ਇਹ ਲਾਭ ਪ੍ਰਾਪਤ ਕੀਤਾ ਹੈ। ਤੇ ਕਰਦਾ ਕੋਈ ਭਾਗਾਂ ਵਾਲਾ ਨਹੀਂ ਤੇ ਨਹੀਂ, ਸੰਗਤ ਘੱਟ, ਲੜਾਈਆਂ ਝਗੜੇ ਅੱਜ ਕੱਲ੍ਹ ਜ਼ਿਆਦਾ, ਪਤਾ ਨਹੀਂ ਕੀ ਗੁਰੂ ਦੀ ਕਰੋਪੀ ਹੈ। ਸਤਿਗੁਰੂ ਕਹਿੰਦੇ ਨੇ ਸਿੱਖਾ ਜੀਵਨ ਵਿੱਚ ਉਦਣ ਹੀ ਭਲਾ ਹੋਵੇਗਾ, ਰਹਿਮਤ ਉਦਣ ਹੋਵੇਗੀ, ਸੰਗਤ ਕਰਨ ਦਾ ਲਾਭ ਉਦਣ ਹੋਵੇਗਾ ਜਿੱਦਣ ਤੂੰ ਮਨ ਨੀਵਾਂ ਕਰਕੇ ਔਰ ਗੁਰੂ ਦੇ ਦਰਬਾਰ 'ਚ ਹਾਜ਼ਰ ਹੋਵੇਗਾ। ਸਤਿਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਬਚਨ ਹੈ, ਹੇ ਸੱਚੇ ਪਾਤਸ਼ਾਹ ਮੈਨੂੰ ਸੰਗਤ ਬਖਸ਼ੋ। ਫਿਰ ਸੰਗਤ ਵਿੱਚ ਜਾ ਕੇ ਕੀ ਕਰੇਗਾ, ਉੱਥੇ ਕਿਸੇ ਦਾ ਚਿੱਤ ਦੁਖਾਵੇਂਗਾ, ਵਡੱਪਣ ਪੁਣੇ ਦਾ ਮਾਣ ਕਰੇਗਾ? ਨਹੀਂ ਸੱਚੇ ਪਾਤਸ਼ਾਹ, ਇਹ ਗੱਲ ਨਹੀਂ। ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾ ਕਾ ਕੀੜਾ। ਮੈਨੂੰ ਆਪਣੇ ਸਾਜੇ ਨਵਾਜੇ ਗੁਰਸਿੱਖਾਂ ਦਾ ਮੇਲ ਬਖਸ਼ੋ, ਮੈਂ ਉਹਨਾਂ ਸਾਧੂ ਜਨਾਂ ਦਾ ਕੀੜਾ ਬਣ ਕੇ ਨਿਮਰਤਾ ਧਾਰਨ ਕਰਕੇ ਉਹਨਾਂ ਦੀ ਸੇਵਾ ਕਰਾਂਗਾ। ਬਚਨ ਗੁਰੂ ਰਾਮਦਾਸ ਜੀ ਦੇ ਆਪਾਂ ਕਈ ਵਾਰ ਜੈਲਸੀ ਰਾਗ ਵਿੱਚ ਪੜ੍ਹੇ ਹੋਣਗੇ, ਹਰ ਹਰ ਮੇਲ ਮੇਲ ਜਨ ਸਾਧੂ, ਹਮ ਸਾਧ ਜਨਾਂ ਕਾ ਕੀੜਾ। ਮੈਂ ਗੁਰੂ ਕੇ ਪਿਆਰਿਆਂ ਦਾ ਸੇਵਕ ਬਣ ਕੇ ਸੇਵਾ ਕਰਾਂਗਾ। ਜਿੱਦਣ ਸਿੱਖਾਂ ਤੋਂ ਗੁਰੂ ਕੀ ਸੰਗਤ ਵਿੱਚ ਐਸਾ ਜੀਵਨ ਬਣਾ ਕੇ ਆ ਗਏ ਹੋ, ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੈ, ਕਹਿਣ ਵਾਸਤੇ ਹੀ ਨਹੀਂ, ਗੱਲਾਂ ਬਾਤਾਂ ਨਾਲ ਨਹੀਂ। ਗੱਲਾਂ ਬਾਤਾਂ ਨਾਲ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸ ਮਾਲਕ ਦੇ ਦੇਸ਼ ਵਿੱਚ ਕਦੇ ਪਹੁੰਚਿਆ ਨਹੀਂ ਜਾ ਸਕਦਾ। ਗੱਲਾਂ ਬਾਤਾਂ ਨਾਲ ਗੱਲ ਨਹੀਂ ਬਣੇਗੀ। ਊਸ਼ਤ ਪਥਕ ਤੇ ਮਾਰਗ ਨਾ ਧਰੈ ਪਾਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਐ। ਬਾਤਾਂ ਗੱਲਾਂ ਨਾਲ ਕਦੇ ਪਰਮੇਸ਼ਰ ਦੇ ਦੇਸ਼ ਦਾ ਪਾਂਧੀ ਉਸ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ। ਜਿਹੜੇ ਚੱਲੇ ਨੇ ਉਹਨਾਂ ਨੇ ਇੱਕ ਮਨ ਦੀ ਪ੍ਰੀਤ ਨਿਰੰਕਾਰ ਨਾਲ ਜੋੜੀ, ਦੁਨੀਆਂ ਦੀਆਂ ਪ੍ਰੀਤਾਂ ਦੀ ਪ੍ਰਵਾਹ ਹੀ ਨਹੀਂ ਕੀਤੀ ਉਹਨਾਂ ਗੁਰੂ ਕੇ ਪਿਆਰਿਆਂ ਨੇ, ਸੰਸਾਰ ਦੀ ਪ੍ਰਵਾਹ ਨਹੀਂ ਕੀਤੀ। ਦੁਨੀਆਂ ਨੇ ਮਾੜਾ ਵੀ ਆਖਿਆ, ਲੋਕ ਉਹਨਾਂ ਦੇ ਗਲ ਵੀ ਪਏ, ਧਰਮ ਦੀ ਮਾਣ ਮਰਿਆਦਾ ਤੇ ਚੱਲਣ ਵਾਲੇ ਨੂੰ ਪੈਰ ਪੈਰ ਤੇ ਕੰਡਿਆਂ ਦਾ ਸਾਹਮਣਾ ਵੀ ਕਰਨਾ ਪਿਆ, ਲੇਕਿਨ ਸਿੱਖ ਦੇ ਹਿਰਦੇ ਚ ਆਵਾਜ਼ ਨਿਕਲੀ ਦਾਤਾ ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ, ਸਿੱਖਾ ਤੇਰੇ ਮਨ ਦੀ ਅਵਸਥਾ ਐਸੀ ਹੋ ਜਾਵੇ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਪਾਵੈ ਮਾਰ, ਲੋਕਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇ ਬੁਰਾ ਕਹੋ, ਹਮ ਤਨ ਦੀ ਉਹ ਹੈ ਟਹਾਰ। ਕੋਈ ਚੰਗੀ ਆਖੀ ਜਾਵੇ ਤਾਂ ਕੋਈ ਪ੍ਰਵਾਹ ਨਹੀਂ, ਕੋਈ ਨਿੰਦਿਆ ਕਰੀ ਜਾਵੇ ਮਾੜਾ ਆਖੀ ਜਾਵੇ, ਰੱਬ ਦਾ ਪਿਆਰਾ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਔਰ ਸੰਸਾਰ ਨਾਲ ਤੋੜ ਕੇ ਮਨ ਦੀ ਬਿਰਤੀ ਇੱਕ ਵਾਹਿਗੁਰੂ ਦੇ ਨਾਲ ਜੋੜੀ ਹੋਈ ਹੈ। ਬਚਨ ਕਈ ਵਾਰ ਸੁਣਦੇ ਹਾਂ, ਤੁਸੀਂ ਪੜ੍ਹਦੇ ਹੋ, ਭਗਤ ਨਾਮਦੇਵ ਦੀ ਜਦੋਂ ਛੱਪਰੀ ਬੱਧੀ, ਗੁਆਂਢਣ ਨੇ ਸ਼ਾਮ ਨੂੰ ਪੁੱਛ ਲਿਆ, ਨਾਮਦੇਵ ਜਿਸ ਮਿਸਤਰੀ ਨੇ ਤੇਰੀ ਛੱਪਰੀ ਬੱਧੀ ਹੈ ਉਹ ਮਿਸਤਰੀ ਮੈਨੂੰ ਵੀ ਦੱਸ ਦੇ, ਮੈਂ ਦੂਣੀ ਮਿਹਨਤ ਦੇ ਦੇਵਾਂਗੀ, ਇੱਕ ਛੱਪਰੀ ਮੈਨੂੰ ਵੀ ਬਣਵਾ ਦੇ। ਜਵਾਬ ਜੋ ਦਿੱਤਾ ਭਗਤ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਆੜ ਪੜੋਸਨ ਪੂਛ ਲੇ ਨਾਮਾ, ਕਾ ਪਹਿ ਸ਼ਾਨ ਸ਼ਵਾਈ ਹੋ, ਤੋ ਪਹਿ ਦੁਗਣੀ ਮਜ਼ੂਰੀ ਦੇ ਹੋ, ਮੋਕੋ ਬੇਟੀ ਦੇਹੋ ਬਤਾਈ ਹੋ। ਹਜ਼ੂਰ ਸਾਹਿਬ ਜਾਓ ਨਾ, ਮਿਸਤਰੀ ਕਾਰੀਗਰ ਨੂੰ ਉੱਥੇ ਬੇਟੀ ਕਹਿੰਦੇ ਨੇ, ਆਖਿਆ ਬੀਬੀ ਬੇਟੀ ਪ੍ਰੀਤ ਮਜ਼ੂਰੀ ਮੰਗੈ, ਜੋ ਕੋਊ ਸ਼ਾਨ ਸ਼ਵਾਵੈ ਹੋ, ਲੋਕ ਕੁਟੰਬ ਸਭ ਹੋ ਤੇ ਤੋਰੈ, ਤੋ ਆਪਣ ਬੇਟੀ ਆਵੈ ਹੋ। ਜਿੱਦਣ ਤੋਂ ਲੋਕ ਲੱਜਿਆ ਦੀ ਪ੍ਰਵਾਹ ਛੱਡ ਦਿੱਤੀ ਨਾ, ਇੱਕ ਮਾਲਕ ਨਾਲ ਪ੍ਰੀਤ ਦੀ ਸਾਂਝ ਪਾ ਲਈ, ਉਸ ਦਿਨ ਇਸ ਕਾਰੀਗਰ ਮਾਲਕ ਨੂੰ ਸੱਦਣ ਜਾਣ ਦੀ ਲੋੜ ਨਹੀਂ ਪਵੇਗੀ। ਇਹ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹ ਨਾ ਭਇਓ ਦੂਰ ਆਈ, ਜਹਿ ਜਹਿ ਪੇਖੋ ਤਹਿ ਹਜ਼ੂਰ, ਦੂਰ ਕਤਹ ਨਾ ਜਾਈ। ਮੇਰਾ ਗੁਰੂ ਨਿਰੰਕਾਰ ਦੂਰ ਨਹੀਂ, ਦੂਰ ਤਾਂ ਸਿੱਖਾ ਤੇਰਾ ਮਨ ਹੈ, ਤੂੰ ਦੂਰ ਬੈਠਾ ਰੋਜ਼ ਦਾ ਰੋਜ਼ ਟੁੱਟਦਾ ਜਾਂਦਾ ਹੈ। ਗੁਰੂ ਤਾਂ ਸਦਾ ਹੀ ਸਮਰੱਥ ਹੈ, ਗੁਰੂ ਤਾਂ ਸਦਾ ਹੀ ਕਿਰਪਾ ਦਾ ਕਰਨ ਵਾਲਾ ਹੈ। ਆਖਿਆ ਬੀਬੀ ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਇਹ ਪ੍ਰੀਤ ਦੀ ਮਜ਼ਦੂਰੀ ਮੰਗਦਾ, ਪ੍ਰੀਤ ਦੀ ਮਜ਼ਦੂਰੀ। ਫਿਰ ਲੋਕ ਕੁਟੰਬ ਸਭਾ ਉੱਤੇ ਤੋਰੈ, ਜਦ ਲੋਕ ਲੱਜਿਆ ਦੀ ਤੇ ਕਾਰੋਬਾਰ ਦੀ ਪ੍ਰਵਾਹ ਛੱਡ ਦਿੱਤੀ, ਉਸ ਦਿਨ ਮਾਲਕ ਆਪੇ ਹੀ ਪਰਮੇਸ਼ਰ ਆ ਕੇ ਕਿਰਪਾ ਕਰ ਦੇਵੇਗਾ। ਜਿਨ੍ਹਾਂ ਦਾ ਮਨ ਜੁੜ ਗਿਆ ਭਗਤਾਂ ਦਾ, ਉਹਦੀ ਮਾਂ ਨੇ ਆ ਕੇ ਕੋਲ ਆਖਿਆ ਸੀ, ਜਦੋਂ ਹਾਥੀ ਅੱਗੇ ਬਾਦਸ਼ਾਹ ਨੇ ਆਖਿਆ ਨਾ ਹਾਥੀ ਅੱਗੇ ਬੰਨ ਕੇ ਸਿੱਟ ਦਿਓ, ਮਾਂ ਦੌੜੀ ਆਈ, ਭੱਜੀ ਆਈ, ਪੁੱਤਰ ਖੁਦਾ ਖੁਦਾ ਕਿਉਂ ਨਹੀਂ ਕਹਿ ਲੈਂਦਾ, ਰਾਮ ਰਾਮ ਵੀ ਰੱਬ ਦਾ ਨਾਂ ਹੈ ਤੇ ਖੁਦਾ ਵੀ ਰੱਬ ਦਾ ਨਾਮ ਹੈ, ਤੂੰ ਰਾਮ ਰਾਮ ਕਰਦਾ ਹੈ, ਬਾਦਸ਼ਾਹ ਖੁਦਾ ਖੁਦਾ ਕਹਾਉਣਾ ਚਾਹੁੰਦਾ ਹੈ, ਜੇ ਰਾਮ ਦੀ ਬਜਾਏ ਖੁਦਾ ਖੁਦਾ ਕਹਿ ਦੇਵੇਂ ਤੇਰੀ ਜਾਨ ਬਖਸ਼ੀ ਜਾਵੇਗੀ, ਤੂੰ ਇਸ ਗੱਲ ਚੋਂ ਕੀ ਲੈਣਾ ਹੈ, ਹੈ ਤਾਂ ਰੱਬ ਦੇ ਹੀ ਨਾਂ ਨੇ ਨਾ ਸਾਰੇ। ਜਵਾਬ ਦਿੱਤਾ ਭਗਤ ਨਾਮਦੇਵ ਜੀ ਨੇ, ਕੁੱਤਿਆਂ ਵਿੱਚ ਰੱਬ ਦੀ ਜੋਤ ਵੇਖਣ ਵਾਲਾ, ਸਰ ਕਾਨੇ 'ਚ ਕੱਖਾਂ ਵਿੱਚ ਰੱਬ ਦੀ ਜੋਤ ਨੂੰ ਵੇਖਣ ਵਾਲਾ, ਆਪਣੀ ਮਾਂ ਨੂੰ ਕਹਿੰਦਾ ਕਿੱਡਾ ਨਿਰਮਲ ਹਿਰਦੇ ਵਾਲਾ ਨਿਮਰਤਾਵਾਨ ਭਗਤ ਹੈ, ਪਰ ਆਪਣੀ ਮਾਂ ਦੇ ਪ੍ਰਤੀ ਵੀ ਸ਼ਬਦ ਕਹਿ ਦਿੱਤਾ, ਮਾਂ ਇਹ ਤਾਂ ਮੇਰੇ ਧਰਮ ਦੀ ਦੁਨੀਆ ਹੈ, ਜੇ ਮੈਨੂੰ ਧਰਮ ਤੋਂ ਡਲਾਉਣਾ ਚਾਹੁੰਦੀ ਹੈ, ਅੱਜ ਤੋਂ ਨਾ ਤੂੰ ਮੇਰੀ ਮਾਂ ਨਾ ਮੈਂ ਤੇਰਾ ਪੁੱਤਰ, ਤੇਰਾ ਮੇਰਾ ਕੋਈ ਰਿਸ਼ਤਾ ਸੰਬੰਧ ਨਹੀਂ। ਬਚਨ ਤੁਸੀਂ ਕਈ ਵਾਰ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੇ ਹੋਣਗੇ, ਰੁਦਨ ਕਰਾਏ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜਾ ਹੈ ਖੁਦਾਏ। ਆਖਿਆ ਮਾਂ ਤੂੰ ਮੈਨੂੰ ਧਰਮ ਤੋਂ ਡਲਾਉਣੀ ਹੈ, ਨਾ ਹਉ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜਾ ਤਾਂ ਹਰ ਗੁਣ ਗਾਏ, ਨਾ ਤੂੰ ਮੇਰੀ ਅੱਜ ਤੋਂ ਮਾਂ ਤੇ ਨਾ ਮੈਂ ਤੇਰਾ ਅੱਜ ਤੋਂ ਪੁੱਤਰ, तेरा मेरा रिश्ता संबंध कोई नहीं। दृढ़ विश्वास मन विच ते जेड़ा हाथी शराब दे नशे तोतो होया लड़ताड़न वास्ते आया ओही हाथी मथा टेके वापस मुड़ गया। करे गजेंद सोंड की चोट नामा उबरे हर की ओट। हाथी कुछ विगाड़ नहीं सकया। जिस दिन तेरे मन च श्रद्धा विश्वास आ गया उस दिन मेरा सतगुरु तेरे ते कृपा करेगा। ये गुरु की साध संगत है जिथे शेर काल भी तेरे मन का टिका बन गया ते करोड़ा बैकुंठ भी इरे बराबर पहुंच नहीं सकते गुरु की संगत दे। इनी संगत की महानता इन्ना संगत का गुण है ते सतगुरु कहते ने प्यारिया फिर गुरु की साध संगत करिया कर। इथे गुरु का उपदेश सुनिया कर। जदों उपदेश सुन के घर नूं जाना है उदो लीड़े झाड़ के घर नूं चला जा कर। एक कन्नों सुनिया ते दूजे कन्नों कर दिता कुछ ग्रहण ही ना कीता कोई लाभ नहीं होवेगा। माफ करना सी सारी सारी जिंदगी भी गुरद्वारियां च गुजार देने हैं संगत विच भी रहने हैं पर लाभ कोई नहीं मिलिया। क्यों? मन का प्रणाला जीवन जिंदगी जिहड़ी है उस कोई परिवर्तन नहीं लियांदा और कदे गुरु के शब्द की कमाई करन दा कदे यतन नहीं कीता है। संगत रोज करते हैं ना कदे अपने आप नूं सवारिया ना अपने प्यार परिवार नूं सुधारिया। आंढ गुआंढ दा भला दा करना ही की सी? आंढ गुआंढ तां सवारना ही की सी? ते फिर होया कि जिहो जे संसार ते आए जिवें कोई जुएबाज जुए चो बाजी हार के जांदा है ऐसी हालत बन गई। चले जुआरी दोए हथ चार दोवे हथ चाड़ के जिंदगी दी बाजी हार के परलोक नूं चले गए। कोई ग्रहण ही ना कर सके कोई वस्तु हिरदे तार ना कीते। और सतगुरु कहिंदे ने जम्मन मरन वाले गोचरे जीव ये संसार से आके मनुखा जन्म दी बाजी इन्हें हार दिते। गुरु अर्जन देव जी का वचन है पिंडां च छिंझां पैंदियां हुंदियां सी हुण भी बड़े घोल कबड्डियां हुण भी बड़ियां हुंदियां ने तुहाडे कनेडा च भी बड़ियां हुंदियां ने। छिंझ पैंदी सी और उस वेले उत्थे मल पहलवान अखाड़े विच पहुंच जांदे ने। जिहड़े छिंझ विच जिते हुए मल हुंदे ने लोक उन्हां नूं भज भज के अगे होके मिलदे। कोई घिओ दा पीपा देंदा कोई माझी दे देंदा कोई पैसे देंदा इनाम देंदे ने उन्हां जिते हुए मल्लां नूं। पर जिहड़े हारे हुंदे मल पहलवान हार जांदे ने ਉਹ ਫਿਰ ਰਸਤਾ ਛੱਡ ਕੇ ਲੋਕਾਂ ਦੀਆਂ ਕਣਕਾਂ ਮਿੱਧ 'ਤੇ ਤੁਰੇ ਆਉਂਦੇ ਨੇ ਵੱਟਾਂ 'ਤੇ ਉੱਪਰ ਦੀ ਆਉਂਦੇ ਨੇ ਜਿਹਦੇ ਮੱਥੇ ਲੱਗਦੇ ਉਹ ਅੱਗੋਂ ਸ਼ਰਮਸਾਰ ਕਰ ਦਿੰਦਾ ਹੈ। ਜਿੱਤੇ ਹੋਏ ਪਹਿਲਵਾਨ ਬਾਹਾਂ ਚੌੜੀਆਂ ਕਰਕੇ ਰਸਤੇ 'ਤੇ ਚੱਲਦੇ ਨੇ ਹਾਰੇ ਹੋਇਆਂ ਨੂੰ ਵੱਟਾਂ ਉੱਪਰ ਦੀ ਆਉਣਾ ਪੈਂਦਾ ਸ਼ਰਮ ਦੇ ਮਾਰਿਆਂ ਹੋਇਆਂ ਨੂੰ। ਗੁਰਦੇਵ ਦਾ ਪਵਿੱਤਰ ਵਚਨ ਹੈ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆ ਦਈਓ ਬੈਠਾ ਵੇਖੇ ਆਪ ਜੀਓ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ ਇਕੱਠੇ ਹੋ ਕੇ ਆਏ ਮਲ ਪਹਿਲਵਾਨ ਖਾੜਾ ਬਣ ਗਿਆ ਕੁਸ਼ਤੀਆਂ ਕੋਹਲ ਸ਼ੁਰੂ ਹੋ ਗਏ। ਸਭ ਇਕੱਠੇ ਹੋਏ ਆਇਆ ਪਰ ਹਾਰੇ ਹੋਏ ਮਨੁੱਖ ਜਿਹੜੇ ਨੇ ਹਜ਼ੂਰ ਕਹਿੰਦੇ ਘਰ ਜਾਸਨ ਵਾਟ ਵਟਾਇਆ। ਜਦੋਂ ਘਰ ਨੂੰ ਜਾਂਦੇ ਨੇ ਵਾਟ ਰਸਤਾ ਵਟਾ ਵਟਾ ਕੇ ਬਦਲ ਬਦਲ ਕੇ ਪੱਗ ਡੰਡੀਆਂ ਉੱਪਰ ਦੀ ਘਰਾਂ ਨੂੰ ਜਾਂਦੇ ਨੇ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਸਿੱਖ ਗੁਰੂ ਪਿਆਰੇ ਤਾਂ ਲਾਭ ਪ੍ਰਾਪਤ ਕਰ ਜਾਂਦੇ ਨੇ ਮਨਮੁਖ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਕੇ ਤੇ ਫਿਰ ਜੂਨਾਂ ਦੀਆਂ ਵੱਟਾਂ 'ਤੇ ਭੜਕਦੇ ਰਹਿੰਦੇ ਕਦੇ ਕਿਸੇ ਜੂਨ 'ਚ ਪੈ ਗਏ ਕਦੇ ਕਿਸੇ ਜੂਨ 'ਚ ਪੈ ਗਏ। ਸਤਿਗੁਰੂ ਕਹਿੰਦੇ ਜ਼ਿੰਦਗੀ ਦਾ ਅਖਾੜਾ ਬਣਿਆ ਹੋਇਆ ਗੁਰੂ ਕੇ ਸਿੱਖਾ ਮਨੁੱਖਾ ਜਨਮ ਤੈਨੂੰ ਇਹ ਬਾਜੀ ਮਿਲੀ ਹੋਈ ਹੈ ਇਹਨੂੰ ਜਿੱਤਣ ਦਾ ਯਤਨ ਕਰ ਨਾ ਕਿ ਹਾਰਨ ਦਾ ਕਰ। ਜੋ ਤੈਨੂੰ ਆਪਣੇ ਮਾਲਕ ਦਾ ਪਵਿੱਤਰ ਉਪਦੇਸ਼ ਮਿਲਿਆ ਹੋਇਆ ਉਹਨੂੰ ਗ੍ਰਹਿਣ ਕਰਕੇ ਉਹਨੂੰ ਹਿਰਦੇ 'ਚ ਵਸਾਵੇਂਗਾ, ਤੇਰੀ ਜ਼ਿੰਦਗੀ ਦਾ ਸਮਾਂ ਸਫਲਾ ਹੋ ਜਾਵੇਗਾ। ਜੇ ਖਾਲੀ ਰਹਿ ਗਏ ਤਾਂ ਭਾਵੇਂ ਸੰਗਤ ਦੇ ਕੋਲ ਵੀ, ਸਤਿਗੁਰੂ ਕਹਿੰਦੇ ਨੇ ਉੱਥੇ ਹੀ ਕਵਲ ਫੁੱਲ, ਉੱਥੇ ਹੀ ਜਾਲੇ ਵਿੱਚ ਡੱਡੂ, ਪਰ ਭੌਰਾ ਗੂੰਜਾਂ ਪਾਉਂਦਾ ਹੈ, ਉਸ ਫੁੱਲ ਦੇ ਉੱਪਰ ਸੁਗੰਧ ਹੀ ਲੈਂਦਾ ਹੈ। ਅਤੇ ਜਿਹੜਾ ਡੱਡੂ ਹੈ ਉਹ ਜਾਲਾ ਗੰਦਗੀ ਉਹਦੇ ਪਾਣੀ ਵਿੱਚੋਂ ਖਾਂਦਾ ਹੈ। ਹਜ਼ੂਰ ਕਹਿੰਦੇ ਦਾਦਰ ਤੂੰ ਕਵਹਿ ਨਾ ਜਾਨ ਸਰੇ, ਭਗਸ ਸੇ ਬਾਲ ਬਸਸ ਨਿਰਮਲ ਜਲ ਅੰਮ੍ਰਿਤ ਨ ਲਖ ਸਰੇ। ਤੂੰ ਖੁਸ਼ਬੂ ਨਹੀਂ ਲੈ ਸਕਦਾ ਭਗਤੀ ਦੀ, ਔਰ ਵਿਸ਼ਿਆਂ ਵਕਾਰਾਂ ਦੀ ਗੰਦਗੀ ਖਾ ਕੇ ਪੇਟ ਭਰ ਕੇ ਗ੍ਰਹਿ ਗ੍ਰਹਿ ਕਰਕੇ ਤੁਰ ਜਾਣਾ ਹੈ, ਕੋਈ ਲਾਭ ਨਹੀਂ ਪ੍ਰਾਪਤ ਕਰ ਸਕੇਗਾ। ਇੱਕ ਬਚਨ ਹੋਰ ਹਜ਼ੂਰ ਦਾ ਤੁਹਾਡੇ ਨਾਲ ਸਾਂਝਾ ਕਰਾਂ। ਜਿਹੜਾ ਭੌਰਾ ਹੁੰਦਾ ਉਹ ਫੁੱਲ ਦੇ ਉੱਪਰ ਆ ਕੇ ਬੈਠਦਾ ਹੈ, ਪਰ ਉਹਨੇ ਬੜੀਆਂ ਪਹਾੜੀਆਂ ਅਤੇ ਉੱਚੇ ਉੱਚੇ ਥਾਵਾਂ ਟਿੱਬਿਆਂ 'ਤੇ ਵੀ ਗਿਆ, ਕਿਤੇ ਉਹ ਖੁਸ਼ਬੂ ਨਹੀਂ ਮਿਲੀ, ਕਵਲ ਫੁੱਲ ਦੀ ਪ੍ਰਾਪਤੀ ਨਹੀਂ ਹੋਈ। ਜਦ ਉਹ ਨੀਵੇਂ ਥਾਂ 'ਤੇ ਆ ਨਾ, ਨੀਵੇਂ ਥਾਂ 'ਤੇ ਸੀ ਚਿੱਕੜ, ਚਿੱਕੜ ਦੇ ਵਿੱਚ ਕਵਲ ਫੁੱਲ ਪੈਦਾ ਹੋਏ ਆ। ਜਦੋਂ ਭੌਰਾ ਨੀਵਾਂ ਹੋ ਕੇ ਆਇਆ, ਉਹਨੂੰ ਖੁਸ਼ਬੂ ਉਦੋਂ ਪ੍ਰਾਪਤ ਕਵਲ ਫੁੱਲ ਤੋਂ ਹੋਈ ਜਦੋਂ ਨੀਵਾਂ ਹੋ ਕੇ ਚੁੱਕ ਕੇ ਆਇਆ। ਬੜੇ ਬੜੇ ਥਾਵਾਂ ਉੱਚਿਆਂ 'ਤੇ ਫਿਰਦਾ ਰਿਹਾ। ਸਤਿਗੁਰੂ ਕਹਿੰਦੇ ਸਿੱਖਾ, ਜਿੱਦਣ ਤੂੰ ਮਨ ਨੀਵਾਂ ਅਤੇ ਮੱਤ ਉੱਚੀ ਦੇ ਸਿਧਾਂਤ ਨੂੰ ਲੈ ਕੇ ਚੱਲੇਗਾ ਨਾ, ਤੈਨੂੰ ਭਗਤੀ ਦੀ ਖੁਸ਼ਬੂ ਉੱਧਰ ਮਿਲਣੀ ਹੈ। ਲੱਖ ਘਾਟੀ ਊਚੋ ਘਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਘਨੀ ਕਰਨੀ ਕਮਲ ਜਮਾਲ। ਨੀਚ ਨੀਵੇਂ ਥਾਂ 'ਤੇ ਚਿੱਕੜ ਵਿੱਚ ਕਵਲ ਫੁੱਲ ਪੈਦਾ ਹੋਇਆ, ਕਦੇ ਰੇਤਾਂ ਦੇ ਟਿੱਬਿਆਂ 'ਤੇ ਕਵਲ ਫੁੱਲ ਨਹੀਂ ਪੈਦਾ ਹੁੰਦੇ, ਪਹਾੜਾਂ ਦੀਆਂ ਟੀਸਗਾਂ 'ਤੇ ਨਹੀਂ ਪੈਦਾ ਹੁੰਦੇ। ਜਦੋਂ ਭੌਰਾ ਉੱਚੇ ਥਾਵਾਂ 'ਤੇ ਫਿਰਦਾ ਰਿਹਾ, ਖਾਲੀ ਰਿਹਾ, ਜਿੱਦਣ ਨੀਵਾਂ ਹੋ ਕੇ ਆਇਆ ਉਦਣ ਸੁਗੰਧੀ ਮਿਲੀ, ਉਦਣ ਭੌਰੇ ਨੂੰ ਇਹ ਪ੍ਰਾਪਤ ਹੋਈ ਸੁਗੰਧੀ, ਫਿਰ ਮਨ ਗਦਗਦ ਹੋ ਗਿਆ। ਸਿੱਖਾ ਤੋਂ ਗੁਰੂ ਦੀ ਪਾਓ ਭਗਤੀ ਦੀ ਸੁਗੰਧੀ ਲੈਣੀ ਚਾਹੁੰਦਾ ਅਤੇ ਫਿਰ ਨੀਵਾਂ ਹੋ ਕੇ ਆ, ਨੀਵਾਂ ਹੋ ਕੇ ਪਹਿਲਾਂ ਮਰਨ ਕਬੂਲ ਸੰਸਾਰ ਵੱਲੋਂ। ਇਹ ਨਹੀਂ ਸਤਿਗੁਰੂ ਨੇ ਆਖਿਆ ਵੀ ਮਾਰੀ ਜਾ, ਨਹੀਂ, ਔਗਣਾਂ ਵਿਕਾਰਾਂ ਵੱਲੋਂ ਮਰ, ਤੇਰੇ ਹਿਰਦੇ 'ਚ ਕੋਈ ਵਿਕਾਰ ਨਾ ਹੋਵੇ ਦੁਨੀਆਂ ਵੱਲੋਂ ਤੂੰ ਮਰਿਆ ਹੋਵੇ, ਜਿੱਦਣ ਦੁਨੀਆਂ ਵੱਲੋਂ ਮਰ ਜਾਏਗਾ ਨਿਰੰਕਾਰ ਵੱਲੋਂ ਜਿਉਂਦਾ ਗਿਣਿਆ ਜਾਵੇਗਾ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਸਾਰਿਆਂ ਦੇ ਚਰਨ ਧੂੜ ਬਣ ਕੇ ਆਈ, ਗੁਰੂ ਕਿਹਾ ਸਿੱਖਾ ਫਿਰ ਤੈਨੂੰ ਮੈਂ ਗੱਲ ਨਾਲ ਲਾਵਾਂਗਾ। ਅਸੀਂ ਹਰਿਮੰਦਰ ਸਾਹਿਬ ਦੀ ਯਾਤਰਾ 'ਤੇ ਜਾਂਦੇ ਹਾਂ, ਘੰਟੇ ਘਰ ਵਾਲੇ ਬੰਨਿਓ ਜੇ ਉਤਰੀਏ ਪੌੜੀਆਂ, 17 ਪੌੜੇ ਥੱਲੇ ਨੂੰ ਉਤਰਨਾ ਪੈਂਦਾ ਹੈ, ਦੋ ਬੰਨੀ ਪੌੜੀਆਂ ਵੱਖਰੀਆਂ, ਇੱਕ ਵਿਚਾਲੇ ਪਲੇਟਫਾਰਮ ਵੱਖਰਾ ਬਣਿਆ ਹੈ, ਉਹਦੇ ਉੱਪਰ ਦੀ ਉਤਰੀਏ ਅਤੇ 14 ਪੌੜੀਆਂ ਨੇ। ਫਿਰ ਪ੍ਰਕਰਮਾਂ 'ਚ ਨੀਵੇਂ ਹੋ ਕੇ ਦਾਖਲ ਹੋਣਾ ਪੈਂਦਾ ਹੈ। ਫਿਰ ਅੰਮ੍ਰਿਤ ਸਰੋਵਰ ਧੰਨ ਗੁਰੂ ਅਰਜਨ ਸਾਹਿਬ ਦਾ ਬਖਸ਼ਿਆ ਹੋਇਆ, ਜਿਹਦੀ 17 ਫੁੱਟ ਦੀ ਡੂੰਘਾਈ ਸਤਿਗੁਰਾਂ ਰਖਵਾਈ, 500 ਫੁੱਟ ਇੱਕ ਬੰਨੇ ਨੂੰ, 490 ਫੁੱਟ ਦੀ ਚੌੜਾਈ ਵਾਲਾ ਸਤਿਗੁਰੂ ਨੇ ਹਰ ਪਵਿੱਤਰ ਅੰਮ੍ਰਿਤ ਦਾ ਸਰੋਵਰ ਤਿਆਰ ਕੀਤਾ ਹੈ। ਪਰਿਕਰਮਾ ਕਰਦਾ ਕਰਦਾ ਆਏ ਦਰਸ਼ਨ ਜੁੜ ਤੋਂ 140 ਫੁੱਟ ਦੀ ਦੂਰੀ ਸ੍ਰੀ ਹਰਿਮੰਦਰ ਸਾਹਿਬ ਦੇ, 64x64 ਦਾ ਅੰਦਰ ਥੜਾ ਬਣਿਆ ਹੋਇਆ, ਜਿਹਦੇ ਉੱਪਰ ਸਤਿਗੁਰੂ ਨੇ ਹਰ ਜਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ ਹੈ। ਦੁਨੀਆਂ ਦੇ ਧਰਮ ਮੰਦਰ ਤਾਂ ਜਾਣਾ ਪੈਂਦਾ ਹੈ, ਲੇਕਿਨ ਜੇ ਹਰੀ ਦੇ ਮੰਦਰ 'ਚ ਜਾਣਾ ਹੈ ਫਿਰ ਨੀਵਾਂ ਹੋਣਾ ਪਵੇਗਾ। ਆਪ ਸਕੋ ਜੋ ਜਾਣੇ ਨੀਚਾ, ਸੋ ਗਣੀਆਂ ਸਭ 'ਤੇ ਉੱਚਾ। ਇਹ ਸੰਗਤ ਦੀ ਮਹਾਨਤਾ ਐਸੀ ਹੈ, ਅਸੀਂ ਗੁਰੂ ਕੀ ਸੰਗਤ ਵਿੱਚੋਂ ਲਾਭ ਪ੍ਰਾਪਤ ਕਰਨਾ ਹੈ। ਹਜ਼ਾਰਾਂ ਵਰਸ ਤਪ ਸਾਧਨ ਵਾਲਿਆਂ ਨੂੰ ਇਹ ਸੰਗਤ ਨਹੀਂ ਮਿਲ ਸਕੀ, ਨਹੀਂ ਮਨ ਨਿਰਮਲ ਹੋ ਸਕਿਆ, ਭਾਵੇਂ ਲੱਖ ਯਤਨ ਕੀਤੇ ਮਨ ਦਾ ਟਿਕਾ ਨਹੀਂ ਬਣ ਸਕਿਆ। ਉਹ ਆਨੰਦ, ਉਹ ਟਿਕਾ, ਉਹ ਖੇੜਾ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਗਤ 'ਚੋਂ ਮਿਲਦਾ ਹੈ। ਲੈਂਦੇ ਨੇ ਗੁਰਸਿੱਖ ਭਾਗਾਂ ਵਾਲੇ ਲੈਂਦੇ ਨੇ। ਗੁਰੂ ਕਿਰਪਾ ਕਰੇ ਅਸੀਂ ਐਸੇ ਸਤਸੰਗੀ ਬਣ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ, ਸਾਡਾ ਜੀਵਨ ਸਫਲਾ ਹੋ ਜਾਵੇ, ਔਰ ਗੁਰੂ ਦੀ ਰਹਿਮਤ ਦੇ ਪਾਤਰ ਬਣ ਸਕੀਏ। ਇਹ ਗੁਰੂ ਚਰਨਾਂ 'ਚ ਅਰਦਾਸ ਹੈ। ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਜੀ ਦਾ, ਗੁਰਸਿੱਖ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ। ਰਾਤ ਕੱਲ੍ਹ ਵੀ ਹਾਜ਼ਰੀ ਭਰਨੀ ਸੀ, ਪਰ ਇੰਡੀਆ ਤੋਂ ਥੋੜ੍ਹੇ ਦਿਨ ਹੋਏ ਆਇਆ ਨੂੰ, ਅਚਾਨਕ ਹੀ ਆ ਗਲੇ ਦੀ ਖਰਾਬੀ ਦੇ ਕਾਰਨ ਕੱਲ੍ਹ ਤੁਹਾਡੀ ਸੇਵਾ 'ਚ ਹਾਜ਼ਰ ਨਹੀਂ ਹੋ ਸਕਿਆ। ਇਸ ਗੱਲ ਦੀ ਤੁਹਾਡੇ ਤੋਂ ਖਿਮਾ ਚਾਹੁੰਦਾ ਹੈ। ਅੱਜ ਵੀ ਭਾਵੇਂ ਕੰਮ ਤਾਂ ਉਸੇ ਤਰ੍ਹਾਂ ਹੀ ਹੈ, ਪਰ ਤੁਹਾਡੇ ਗੁਰੂ ਕੇ ਸ਼ਬਦ ਉਪਦੇਸ਼ ਦੇ ਨਾਲ ਆਪਾਂ ਸਾਂਝ ਪਾਈ ਹੈ। ਇਹੋ ਜਿਹੇ ਟੁੱਟੇ ਫੁੱਟੇ ਵਿਚਾਰਾਂ ਨੂੰ ਹਿਰਦੇ ਥਾਂ ਦਿਓ ਜੇ, ਗੁਰੂ ਕਿਰਪਾ ਕਰ ਅਸੀਂ ਗੁਰੂ ਕੇ ਸਿੱਖ ਬਣ ਜਾਈਏ, ਅੰਦਰੋਂ ਅਤੇ ਬਾਹਰੋਂ ਗੁਰੂ ਕੇ ਸਿੱਖ ਕਹਾਈਏ। ਗੁਰੂ ਦੀ ਰਹਿਮਤ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ। ਬਹੁਤ ਬਹੁਤ ਧੰਨਵਾਦ ਸਾਰੇ ਗੁਰਸਿੱਖਾਂ ਦਾ, ਗੁਰਮੁਖ ਪਿਆਰਿਆਂ ਦਾ, ਗੁਰੂਕੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ। ਗੁਰੂ ਰਹਿਮਤ ਕਰੇ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।